discount. Aapko aana hai 135 Commerce Valley Drive East in Markham. Sales sirf Friday, Saturday, Sunday, Monday. From November 19th to December 11th. Liza's Warehouse Sale. For more information, lizascosmetics.com.
ਸੋਡੀ ਫਰਨੀਚਰ ਵੱਲੋਂ ਜ਼ਬਰਦਸਤ ਐਲਾਨ, ਹੁਣ ਤੁਹਾਨੂੰ ਬਾਕਸਿੰਗ ਡੇ ਸੇਲ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ। ਅੱਜ ਹੀ ਸੋਡੀ ਫਰਨੀਚਰ ਤੋਂ ਆਪਣਾ ਮਨ ਪਾਉਂਦਾ ਫਰਨੀਚਰ ਖਰੀਦੋ ਅਤੇ 31 ਦਸੰਬਰ ਤੱਕ ਕਿਸੇ ਵੀ ਸੇਮ ਆਈਟਮ ਦੀ ਐਡਵਰਟਾਈਜ਼ਮੈਂਟ ਦਾ ਸਬੂਤ ਸਾਡੇ ਕੋਲ ਲੈ ਕੇ ਆਓ। ਰਾਈਟ ਵੇ ਕ੍ਰੈਡਿਟ ਪ੍ਰਾਪਤ ਕਰੋ। ਸੋਡੀ ਫਰਨੀਚਰ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 9058747171 905-875-7174। ਸੋਡੀ ਫਰਨੀਚਰ।
ਸੁਣ ਰਹੇ ਸਾਜ਼ੋ ਆਵਾਜ਼ ਬ੍ਰੌਡਕਾਸਟਿੰਗ 770 AM ਰੇਡੀਓ ਡਾਇਲ ਪਰ। ਅਗਰ ਕਹੀਂ ਸਟੈਟਿਕ ਹੈ ਤੋ ਆਪ ਆਪਣੇ ਸੈੱਲ ਫੋਨ ਪੇ ਡਾਇਲ ਕੀਜੀਏ ਔਰ ਲਿਸਨ ਲਾਈਵ ਕੀਜੀਏ 6478724900। ਹਮਾਰੀ ਵੈਬ www.eawaz.com। ਟੈਲੀਵਿਜ਼ਨ ਦੇਖੀਏ ਔਰ ਰੇਡੀਓ ਸੁਣੀਏ।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਮਾਈਂਡ ਐਂਡ ਬੋਡੀ ਪ੍ਰੋਗਰਾਮ 770 ਰੇਡੀਓ ਦੇ ਥਰੂ ਸੁਣਦੇ ਹੋ। ਇਹ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਤਾਕੀਦ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਵੀ ਪ੍ਰੋਪਰਟੀ ਸੰਬੰਧੀ ਕੋਈ ਵੀ ਤੁਹਾਡਾ ਡਾਊਟ ਹੋਵੇ, ਕੋਈ ਕੁਐਸਚਨ ਹੋਵੇ, ਚਾਹੇ ਉਹ ਤੁਸੀਂ ਪ੍ਰੋਪਰਟੀ ਖਰੀਦਣੀ ਹੈ ਅਤੇ ਚਾਹੇ ਉਹ ਪ੍ਰੋਪਰਟੀ ਵੇਚਣੀ ਹੈ, ਹਮੇਸ਼ਾ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ, ਕਿੰਨਾ ਵੀ ਕਲੋਜ਼ ਰਿਸ਼ਤੇਦਾਰ ਕਿਉਂ ਨਾ ਹੋਵੇ, ਉਹਦੇ ਨਾਲ ਸਾਈਨ ਨਾ ਕਰੋ। ਤੁਸੀਂ ਉਹਨੂੰ ਪੁੱਛ ਲਓ ਸਾਰੀਆਂ ਗੱਲਾਂ, ਉਸ ਤੋਂ ਬਾਅਦ 2-3-4 ਬੰਦਿਆਂ ਨੂੰ ਹੋਰ ਬੁਲਾ ਲਓ, ਕਿਹੜਾ ਆਪਣਾ ਪੈਸੇ ਲੱਗਦੇ ਨੇ, ਤੁਹਾਨੂੰ ਹੋਰ ਜ਼ਿਆਦਾ ਕਲੈਰਿਟੀ ਹੋ ਜਾਏਗੀ। ਤਾਂ ਕਿ ਜਦੋਂ ਤੁਸੀਂ 2-4 ਬੰਦਿਆਂ ਨੂੰ ਬੁਲਾਉਂਦੇ ਹੋ, ਇੱਕ ਤਾਂ ਤੁਹਾਨੂੰ ਕੋਨਸੈਪਟ ਦੇ ਵਿੱਚ ਕਲੀਅਰ ਹੋ ਜਾਂਦਾ, ਇੱਕ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੇ ਕੋਲੋਂ ਕੀ ਚਾਰਜ ਕਰਨਗੇ। ਕਈ ਵਾਰੀ ਲੋਕ ਇੰਨੇ ਮਿੱਠੇ ਹੁੰਦੇ ਨੇ, ਜਿਹਨੂੰ ਮੈਂ ਕਹਿੰਦਾ ਮਿੱਠੇ ਠੱਗ ਹੁੰਦੇ ਨੇ, ਕਿ ਗੱਲਾਂ ਇਹੋ ਜਿਹੀਆਂ ਵਧੀਆ ਕਰਦੇ ਨੇ, ਸਾਨੂੰ ਜੱਜ ਜਾਂਦੀਆਂ ਨੇ ਗੱਲਾਂ। ਸੋ ਉਹੋ ਜਿਹੇ ਬੰਦਿਆਂ ਨੂੰ ਜਦੋਂ ਤੁਸੀਂ ਡੀਲ ਕਰਦੇ ਹੋ ਅਤੇ 6 ਮਹੀਨਿਆਂ ਨੂੰ, ਸਾਲ ਨੂੰ ਪਤਾ ਲੱਗਦਾ ਕਿ ਅਸੀਂ ਤਾਂ ਠੱਗੇ ਗਏ ਜੀ, ਸਾਡੇ ਕੋਲ ਤਾਂ ਬਾਹਲੇ ਉਹਨੇ ਲੈ ਲਏ, ਕਮਿਸ਼ਨ ਲੈ ਲਈ ਜਾਂ ਸਸਤਾ ਰੇਟ 'ਤੇ ਵਿਕਾਤਾ, ਕੁਛ ਕਰਤਾ, ਜਾਂ ਸਾਨੂੰ ਆਹ ਸੋਫਾ ਜਿਹਾ ਲਿਆਤਾ, ਕਾਰਪੈਟ ਜਿਹਾ ਲਿਆਤਾ, ਸਾਡੇ ਗੋਡੇ ਹੱਥ ਲਾ ਲਏ, ਹੋਰ ਕਰ ਲਿਆ ਕੰਮ, ਜਦੋਂ ਕਿ ਮੈਂ ਢੇਰ ਸਾਰੇ ਪੈਸੇ ਬਚਾ ਸਕਦਾ ਸੀ। ਸੋ ਪੈਸਾ ਹੱਕ ਹਲਾਲ ਦੀ ਕਮਾਈ ਹੈ, ਮਿਹਨਤ ਕਰਕੇ ਬਣਦੇ ਨੇ। ਸੋ ਇਸ ਕਰਕੇ ਜਿਹੜਾ ਪੈਸਾ ਹੈ ਨਾ, ਪੈਸਾ ਇੱਕ ਬਹੁਤ ਜ਼ਬਰਦਸਤ, ਅੱਜ ਵੀ ਆਪਾਂ ਇਸੇ ਟੋਪਿਕ 'ਤੇ ਗੱਲ ਕਰਾਂਗੇ, ਪੈਸਾ ਪੈਸੇ ਨਾਲ ਦੀਨ ਅਮਾਨ ਸਾਡੇ ਰੁੱਲ ਜਾਂਦੇ ਨੇ। ਸੋ ਇਸ ਕਰਕੇ ਮੈਂ ਕਹਿਣਾ ਹੁੰਦਾ ਵੀ ਜੋ 3-4 ਬੰਦਿਆਂ ਨੂੰ ਹੋਰ ਬੁਲਾਓਗੇ, ਫਿਰ ਤੁਹਾਨੂੰ ਜ਼ਿਆਦਾ ਗੱਲ ਜਿਹੜੀ ਹੈ ਕਲੀਅਰ ਹੋ ਜਾਏਗੀ। ਅਤੇ ਉਹਦੇ ਵਿੱਚ ਇੱਕ ਨਾਮ ਮੈਂ ਦਿੰਦਾ ਹੁੰਦਾ, ਅਰਫਾ ਮੁਜ਼ੱਫਰ ਜੀ ਦਾ। ਮੈਂ ਕਹਿੰਦਾ ਸਿਰਫ ਬੁਲਾ ਲਓ, ਗੱਲਬਾਤ ਕਰੋ, ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਆਪ ਤੁਸੀਂ ਜੱਜਮੈਂਟ ਕਰੋਗੇ ਕਿ ਕਿਹੜਾ ਵਧੀਆ, ਕਿਹੜਾ ਠੀਕ ਨਹੀਂ ਹੈ, ਕਿਹੜਾ ਮਿੱਠੀਆਂ ਗੱਲਾਂ ਕਰਦਾ, ਕਿਹੜਾ ਸਪਸ਼ਟ ਗੱਲਾਂ ਕਰਦਾ, ਕਿਹੜਾ ਤੁਹਾਡੇ ਬਹੁਤ ਸਾਰੇ ਪੈਸੇ ਈਵਨ ਡਾਊਨ ਪੇਮੈਂਟ ਤੱਕ ਵੀ ਬਚ ਜਾਂਦੀ ਹੈ। ਸੋ ਉਸ ਤੋਂ ਬਾਅਦ ਤੁਸੀਂ ਆਪ ਫੈਸਲਾ ਕਰ ਲਓ, ਘਰਦਿਆਂ ਨਾਲ ਫੈਸਲਾ ਕਰ ਲਓ, ਫਿਰ ਸਾਈਨ ਕਰ ਦਿਓ, ਇੰਨੀ ਕੁ ਗੱਲ ਆ, ਹੋਰ ਤਾਂ ਕੋਈ ਗੱਲ ਲੰਬੀ ਚੌੜੀ ਹੈ ਨਹੀਂ। ਸੋ ਅਰਫਾ ਮੁਜ਼ੱਫਰ ਜੀ ਨੂੰ ਜੇ ਬੁਲਾਉਣਾ, ਜਿਹੜਾ ਜਿਨ੍ਹਾਂ ਦਾ ਨੰਬਰ ਮੈਂ ਹਮੇਸ਼ਾ ਰਿਕਮੈਂਡ ਕਰਦਾ, ਉਹਨਾਂ ਦਾ ਫੋਨ ਨੰਬਰ ਹੈ 6478862 ਜੇ ਤੁਸੀਂ ਭੁੱਲ ਜਾਓ ਤਾਂ, ਜਿਹੜੇ ਰੇਡੀਓ ਸਟੇਸ਼ਨ 'ਤੇ ਮੈਂ ਬੈਠਾ 770 AM ਰੇਡੀਓ ਸਟੇਸ਼ਨ 'ਤੇ, ਇਹਦਾ ਕੋਈ ਵੀ ਪ੍ਰੋਗਰਾਮ ਚੱਲ ਰਿਹਾ ਹੋਵੇ, ਅਤੇ ਰੇਡੀਓ ਜਿਹੜਾ ਸਟੇਸ਼ਨ ਹੈ ਉਹਦਾ ਫੋਨ ਨੰਬਰ ਹਮੇਸ਼ਾ ਇੱਕੋ ਹੀ ਹੈ, 416-620-1778। ਫੋਨ ਕਰੋ, ਜਿਹੜਾ ਵੀ ਪ੍ਰੋਗਰਾਮ ਕਰ ਰਿਹਾ ਉਹਨਾਂ ਤੋਂ ਤੁਸੀਂ ਅਰਫਾ ਮੁਜ਼ੱਫਰ ਜੀ ਦਾ ਫੋਨ ਲੈ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਬਾਅਦ 'ਚ ਡਿਸੀਜਨ ਤੁਸੀਂ ਆਪ ਕਰਨਾ। ਬਸ ਮੇਰੀ ਇੰਨੀ ਕੁ ਗੱਲ ਹੈ, ਨੰਬਰ 1, ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, ਥੋੜ੍ਹਾ ਜਿਹਾ ਵੇਟ ਕਰ ਲਓ 2-4 ਦਿਨ, 2-3-4-5 ਬੰਦਿਆਂ ਨੂੰ ਬੁਲਾ ਲਓ, ਉਸ ਤੋਂ ਬਾਅਦ ਸਾਈਨ ਕਰ ਦਿਓ, ਕਿਹੜਾ ਭੱਜੇ ਜਾਂਦੇ ਦੋ ਤਿੰਨ ਦਿਨਾਂ ਦੇ ਨਾਲ। ਸੋ ਇਹੀ ਮੇਰੀ ਤਾਕੀਦ ਹੈ, ਅਤੇ ਇਹੀ ਗੱਲ ਤੁਸੀਂ ਬਾਅਦ ਦੇ ਵੀ ਦੇਖੋਗੇ ਕਿ ਜਿਹੜੀ ਹੁੰਦੀ ਹੈ ਨਾ, ਜਿਵੇਂ ਕਹਿੰਦੇ ਔਲਿਆਂ ਦਾ ਖਾਧਾ, ਬਾਅਦ ਦੇ ਵਿੱਚ ਪਤਾ ਲੱਗਦਾ ਔਲੇ ਖੱਟੇ ਜਿਹੇ ਹੁੰਦੇ ਨੇ, ਜੀਭ ਬੁਰਾ ਹਾਲ ਹੋ ਜਾਂਦਾ, ਪਰ ਔਲਿਆਂ ਦਾ ਫਾਇਦਾ ਬਹੁਤ ਹੈ, ਉਹਦਾ ਫਾਇਦਾ ਬਾਅਦ 'ਚ ਪਤਾ ਲੱਗਦਾ। ਇਸੇ ਤਰ੍ਹਾਂ ਜਿਹੜੀ ਮੇਰੀ ਗੱਲ ਕੀਤੀ ਵੀ ਹੈ, ਇਹ ਤੁਹਾਨੂੰ ਕਿਸੇ ਨਾ ਕਿਸੇ ਦਿਨ ਤੁਸੀਂ ਕਹੋਗੇ ਵਧੀਆ ਗੱਲ ਕੀਤੀ ਸੀ, ਜੇ ਅਸੀਂ ਪਹਿਲੇ ਨਾਲ ਕਰ ਦਿੰਦੇ ਸੀ ਉਹਦੇ ਨਾਲ ਤਾਂ ਅਸੀਂ ਠੱਗੀ ਕਰ ਜਾਣਾ ਸੀ, ਉਹਨੇ ਸਾਡੇ ਫਸ ਜਾਣਾ ਸੀ, ਅਜਿਹੇ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਵਾਪਰਦੀਆਂ ਨੇ। ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਦਾ ਤੁਸੀਂ ਫੋਨ ਯਾਦ ਰੱਖੋ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦਾ ਕਿ ਜਿਹੜਾ ਪ੍ਰੋਗਰਾਮ ਹੈ ਸੰਡੇ ਨੂੰ ਹੁਣ ਜਿਹੜਾ ਹੁੰਦਾ ਉਹ 45 ਮਿੰਟ ਦਾ ਹੁੰਦਾ ਇੰਸਟੈਡ ਆਫ 1 ਆਵਰ, ਸੋ ਇਸ ਕਰਕੇ ਪ੍ਰੋਗਰਾਮ ਛੋਟਾ ਹੈ। ਸੋ ਅਸੀਂ ਡਾਕਟਰ ਅੰਕੁਸ਼ ਨੂੰ ਲਾਈਨ 'ਤੇ ਲੈਂਦੇ ਹੁੰਦੇ ਹਾਂ, ਉਹ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ 5-7 ਮਿੰਟ 10 ਮਿੰਟ ਬੋਲ ਦਿੰਦੇ ਨੇ, ਉਸ ਤੋਂ ਬਾਅਦ ਆਪਣਾ ਜਿਹੜਾ ਬਾਕੀ ਸਮਾਂ 20-25 ਮਿੰਟ ਬਚਦਾ ਉਹਦੇ ਉੱਤੇ ਆਪਾਂ ਸਪਿਰਚੁਅਲ ਟੋਪਿਕ ਡਿਸਕਸ ਕਰ ਲੈਂਦੇ ਹਾਂ। ਓਨੈਸਟ ਅਰਨਿੰਗ ਜਾਂ ਬੇਈਮਾਨੀ ਕਿਹਨੂੰ ਕਹਿੰਦੇ ਨੇ? ਬੇਈਮਾਨੀ ਦਾ ਬੋਲਬਾਲਾ ਕਲ ਯੁੱਗ ਦੇ ਜ਼ਮਾਨੇ 'ਚ, ਭਾਂਤ ਭਾਂਤ ਦੇ ਬੇਈਮਾਨ ਨੇ, ਹਰ ਪਲ ਦੇ ਵਿੱਚ ਬੇਈਮਾਨ ਟੱਕਰਦੇ ਨੇ। ਮੈਂ ਵੀ ਹਲਕੇ ਫੁਲਕੇ ਤਰੀਕੇ ਨਾਲ ਬੇਈਮਾਨ ਜਿੰਨੀਆਂ ਕੁ ਮੈਨੂੰ ਗੱਲਾਂ ਯਾਦ ਰਹੀਆਂ ਜਿਹੜੀਆਂ ਮੇਰੇ ਨਾਲ ਵੀ ਵਾਪਰੀਆਂ ਨੇ ਉਹਨਾਂ ਦੀ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਬੇਈਮਾਨੀ ਕਰਦੇ ਨੇ ਅਤੇ ਹੱਕ ਹਲਾਲ ਦੀ ਕਮਾਈ ਤੋਂ ਕਿਵੇਂ ਭੱਜਦੇ ਨੇ, ਅਤੇ ਜਿਹੜੇ ਬੇਈਮਾਨ ਹੁੰਦੇ ਨੇ ਉਹ ਆਪਣਾ ਨੂੰ ਵੱਡੇ ਵੱਡੇ ਚੌਧਰੀ, ਵੱਡੇ ਵੱਡੇ ਮਕਾਨ, ਵੱਡੀਆਂ ਗੱਡੀਆਂ, ਵੱਡੇ ਵੱਡੇ ਟੌਹਰਾਂ ਹੁੰਦੀਆਂ ਨੇ, ਪਰ ਵਿੱਚੋਂ ਖੋਖਲੇ ਹੁੰਦੇ ਨੇ, ਜਿਵੇਂ ਪਸ ਦੇ ਵਿੱਚੋਂ ਫੋੜੇ 'ਚੋਂ ਪਸ ਨਿਕਲਦੀ ਹੈ, ਇਸ ਤਰ੍ਹਾਂ ਉਹਨਾਂ ਦੀ ਲਾਈਫ ਹੁੰਦੀ ਹੈ। ਸੋ ਬੇਈਮਾਨੀ ਦੇ ਉੱਤੇ ਗੱਲ ਕਰਾਂਗੇ, ਜਾਂ ਹੱਕ ਹਲਾਲ ਦੀ ਕੋਈ ਗੱਲ, ਹੱਕ ਹਲਾਲ ਦੀ ਕਹਿ ਲਓ ਜਾਂ ਬੇਈਮਾਨੀ ਕਹਿ ਲਓ, ਉਹਦੇ ਉੱਤੇ ਗੱਲਬਾਤ ਕਰਾਂਗੇ, ਅਤੇ ਉਸ ਤੋਂ ਪਹਿਲਾਂ ਡਾਕਟਰ ਅੰਕੁਸ਼ ਨਾਲ ਗੱਲ ਕਰਾਂਗੇ। ਸੋ ਡਾਕਟਰ ਅੰਕੁਸ਼ ਜਿੰਨਾ ਚਿਰ ਲਾਈਨ 'ਤੇ ਆਪਾਂ ਉਹਨਾਂ ਨੂੰ ਮਿਲਾਉਂਦੇ ਹਾਂ, ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ। ਸੋ ਲੈਟਸ ਹੀਅਰ ਦਾ ਫਸਟ ਸੌਂਗ, ਦੈਨ ਉਹ ਆਪਣੀ ਲਾਈਨ ਨੂੰ ਲਾਉਣੇ, ਜਦੋਂ ਹੀ ਡਾਕਟਰ ਅੰਕੁਸ਼ ਆ ਜਾਣਗੇ ਆਪਾਂ ਫਟਾਫਟ ਫਿਰ ਉਹਨਾਂ ਨਾਲ ਕਿਸੇ ਟੋਪਿਕ ਦੇ ਉੱਤੇ ਗੱਲ ਕਰਾਂਗੇ। ਸੁਣੋ ਗਾਣਾ।
ਲੇਖਾ ਤਰ ਰਾਜ ਨੇ ਮੰਗਣਾ, ਲੇਖਾ ਤਰ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਲੇਖਾ ਕਰਮ ਰਾਜ ਨੇ ਮੰਗਣਾ, ਲੇਖਾ ਕਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ ਇੱਕ ਵਾਰ ਫਿਰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਸ ਤਰ੍ਹਾਂ ਕਿ ਆਪਾਂ ਹਰ ਇਤਵਾਰ ਨੂੰ ਪ੍ਰੋਗਰਾਮ 'ਤੇ ਸ਼ੁਰੂ ਦੇ ਵਿੱਚ ਹੀ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਅਰਜੈਂਟ ਕੇਅਰ ਦੇ ਕਰਤਾ ਨੇ, ਹੈੱਡ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ 5-7 ਮਿੰਟ ਲਈ, ਕਿਉਂਕਿ ਜਿਹੜਾ ਪ੍ਰੋਗਰਾਮ ਆਪਣਾ ਜਿਹੜਾ ਹੁੰਦਾ ਹੈ ਉਹ ਇੰਸਟੈਡ ਆਫ 1 ਆਵਰ ਹੁਣ 45 ਮਿੰਟ ਦਾ ਹੁੰਦਾ, ਇਸ ਕਰਕੇ ਅਸੀਂ ਔਨ ਦੀ ਏਅਰ ਕਿਸੇ ਵੀ ਸਰੋਤੇ ਦੀ ਜਿਹੜੀ ਹੈ ਲਾਈਨ ਨਹੀਂ ਲੈਂਦੇ, ਕਿਉਂਕਿ ਉਹਦੇ ਨਾਲ ਫਿਰ ਟਾਈਮ ਬੜਾ ਥੋੜ੍ਹਾ ਹੋ ਜਾਂਦਾ। ਸੋ ਡਾਕਟਰ ਅੰਕੁਸ਼ 5-7 ਮਿੰਟ ਦੇ ਲਈ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ ਗੱਲਬਾਤ ਕਰਦੇ ਨੇ। ਸੋ ਅੱਜ ਪਹਿਲਾਂ ਬਿਫੋਰ ਵੀ ਸਟਾਰਟ ਦਾ ਟੋਪਿਕ, ਲੈਟ ਮੀ ਵੈਲਕਮ ਡਾਕਟਰ ਅੰਕੁਸ਼। ਡਾਕਟਰ ਅੰਕੁਸ਼, ਵੈਲਕਮ ਟੂ ਦ ਸ਼ੋ।
ਓ, ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਆਪਾਂ ਅੱਜ ਗੱਲ ਕਰਨੀ ਹੈ, ਕਿਉਂਕਿ ਮੈਂ ਵੀ ਉਸ ਬਿਮਾਰੀ ਦਾ ਪੇਸ਼ੈਂਟ ਹਾਂ, ਉਹ ਹੈਗੀ ਸ਼ੂਗਰ ਡਾਇਬੀਟਿਕ। ਸੋ ਬਾਹਲੇ ਬੰਦਿਆਂ ਨੂੰ, ਖਾਸ ਕਰਕੇ ਕੈਨੇਡਾ 'ਚ ਜਿਹਨੂੰ ਪੁੱਛ ਲਓ ਪਤਾ ਨਹੀਂ, ਤਾਂ ਹੁਣ ਮੈਨੂੰ ਆਪ ਹੈਗੀ, ਤਾਂ ਕਰਕੇ ਜਿਹੜਾ ਜਿਹਦੇ ਨਾਲ ਵੀ ਗੱਲ ਕਰੋ ਉਹ ਕਹਿੰਦਾ ਮੈਨੂੰ ਵੀ ਹੈਗੀ, ਮੈਨੂੰ ਵੀ ਹੈਗੀ। ਇਹ ਜਿਹੜੀ ਸ਼ੂਗਰ ਦੀ ਬਿਮਾਰੀ ਹੈ, ਇਹ ਸ਼ੂਗਰ ਪਹਿਲੀ ਗੱਲ ਤਾਂ ਹੈਗਾ ਮਿੱਠਾ, ਮੇਰੇ ਖਿਆਲ ਸ਼ੂਗਰ ਦਾ ਮਤਲਬ ਹੀ ਹੈ ਮਿੱਠਾ, ਸੋ ਮਿੱਠੇ ਖਾਣ ਤੋਂ ਹੁੰਦੀ ਹੈ। ਵੀ ਸ਼ੂਗਰ ਦੀ ਬਿਮਾਰੀ ਇਹ ਹੁੰਦੀ ਕਿਉਂ ਹੈ, ਅਤੇ ਇਹ ਕਿੰਨੇ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ, ਅਤੇ ਇਹਦਾ ਇਲਾਜ ਕੀ ਹੈ ਬੇਸਿਕਲੀ, ਅਤੇ ਇਹ ਤੋਂ ਬਚਿਆ ਕਿਵੇਂ ਜਾ ਸਕਦਾ? ਬਿਲਕੁਲ ਹਲਕੇ ਫੁਲਕੇ ਤਰੀਕੇ ਨਾਲ ਤੁਸੀਂ 5-7 ਮਿੰਟ 'ਚ ਤੁਸੀਂ ਦੱਸ ਦਿਓ, ਅਤੇ ਹੋ ਸਕਦਾ ਸਾਡੇ ਲੱਖਾਂ ਹੀ ਜਿਹੜੇ ਦਰਸ਼ਕ ਅਤੇ ਸਰੋਤੇ ਤੁਹਾਨੂੰ ਸੁਣ ਰਹੇ ਨੇ ਉਹਨਾਂ ਦਾ ਫਾਇਦਾ ਹੋ ਜੇ, ਪਲੀਜ਼।
ਹਾਂਜੀ, ਜ਼ਰੂਰ। ਯਾ ਐਂਡ ਇਟਸ ਅ ਗੁੱਡ ਟੌਪਿਕ, ਬਿਕੋਜ਼ ਲਾਈਕ ਜਿਹੜੇ ਤੁਹਾਡਾ ਪ੍ਰੋਗਰਾਮ ਹੈ, ਮੋਸਟਲੀ ਸਾਊਥ ਏਸ਼ੀਅਨ ਲੋਕਾਂ ਨੂੰ, ਮਤਲਬ ਮੇਨਲੀ ਸਾਊਥ ਏਸ਼ੀਅਨ ਲੋਕ ਸੁਣਦੇ ਆ, ਅਤੇ ਜਿਹੜੇ ਸਾਊਥ ਏਸ਼ੀਅਨ ਲੋਕ ਆ, ਜਸਟ ਥਰੂ ਜੈਨੈਟਿਕਸ ਐਂਡ ਆਫ ਕੋਰਸ ਦੂਜੇ ਵੀ ਰੀਜ਼ਨਸ ਹੈਗੇ, ਡਾਇਟ ਐਂਡ ਐਕਸਰਸਾਈਜ਼ ਐਂਡ ਸਟਫ, ਬਟ ਸਿੰਪਲੀ ਥਰੂ ਜੈਨੈਟਿਕਸ। ਜੇ ਤੁਸੀਂ ਸਾਊਥ ਏਸ਼ੀਅਨ ਆ, ਤੁਹਾਡੇ ਜੈਨੈਟਿਕਸ ਦੇ ਵਿੱਚ ਹੀ ਤੁਹਾਨੂੰ ਚਾਂਸ ਜ਼ਿਆਦਾ ਹੈਗਾ ਸ਼ੂਗਰ ਹੋਣ ਦਾ, ਪਰ ਇਹਦਾ ਇਹ ਨਹੀਂ ਮਤਲਬ ਤੁਹਾਨੂੰ ਡੈਫੀਨੇਟਲੀ ਹੋਊਗੀ, ਪਰ ਇਹਦਾ ਮਤਲਬ ਤੁਹਾਨੂੰ ਜ਼ਿਆਦਾ ਖਿਆਲ ਰੱਖਣਾ ਚਾਹੀਦਾ। ਖਿਆਲ ਕੀ ਮਤਲਬ, ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਪਰ ਪਹਿਲੀ ਗੱਲ ਸ਼ੂਗਰ ਕੀ ਹੁੰਦੀ ਹੈ। ਸੋ ਐਜ਼ ਯੂ ਨੋ, ਇਫ ਵੀ ਗੋ ਇਨ ਟੂ ਅ ਲਿਟਲ ਬਿਟ ਡੀਟੇਲ, ਵੀ ਆਪਣੇ ਬਾਡੀ ਨੂੰ ਐਨਰਜੀ ਚਾਹੀਦੀ ਹੈ। ਇਨ ਆਰਡਰ ਫੋਰ ਯੋਰ ਬਾਡੀ ਟੂ ਵਰਕ, ਯੂ ਨੀਡ ਐਨਰਜੀ, ਹੈ ਨਾ? ਐਨਰਜੀ ਇਜ਼ ਕੈਲੋਰੀਜ਼, ਕੈਲੋਰੀਜ਼ ਤੋਂ ਬਿਨਾਂ ਤੁਹਾਡਾ ਬ੍ਰੇਨ ਐਂਡ ਆਰਗਨਸ ਨਹੀਂ ਚੱਲਨੇ। ਸੋ ਆਪਾਂ ਨੂੰ ਕੈਲੋਰੀਜ਼ ਕਿੱਥੋਂ ਮਿਲਦੇ ਆ? ਫੂਡ ਤੋਂ, ਫੂਡ ਐਂਡ ਡਰਿੰਕ। ਸੋ ਬੇਸਿਕਲੀ ਜੋ ਵੀ ਚੀਜ਼ਾਂ ਆਪਾਂ ਖਾਂਦੇ ਹਾਂ, ਚਾਰ ਚੀਜ਼ਾਂ ਹੋ ਸਕਦੀਆਂ। ਈਦਰ ਇਟਸ ਵਾਟਰ, ਵਾਟਰ ਦੇ ਵਿੱਚ ਕੋਈ ਫੈਟ, ਪ੍ਰੋਟੀਨ, ਸ਼ੂਗਰ ਹੈ ਨਹੀਂ, ਕੈਲੋਰੀਜ਼ ਵੀ ਨਹੀਂ ਹੈਗੇ। ਐਵਰੀਥਿੰਗ ਐਲਸ ਵਾਟਰ ਤੋਂ ਇਲਾਵਾ ਜਿਹੜਾ ਆਪਾਂ ਖਾਂਦੇ ਹਾਂ, ਪੀਂਦੇ ਹਾਂ, ਜਾਂ ਤਾਂ ਉਹਦੇ 'ਚ ਪ੍ਰੋਟੀਨ ਆ, ਜਾਂ ਉਹਦੇ 'ਚ ਫੈਟ ਆ, ਜਾਂ ਉਹਦੇ 'ਚ ਸ਼ੂਗਰ ਆ। ਸ਼ੂਗਰ ਇਜ਼ ਆਲਸੋ ਕਾਲਡ ਕਾਰਬੋਹਾਈਡਰੇਟ। ਐਂਡ ਇਹੀ ਆਪਣੀ ਬਾਡੀ ਉਹਨੂੰ ਐਨਰਜੀ ਨੂੰ ਬਣਾਉਂਦਾ ਤੇ ਜਿਹੜੀ ਸ਼ੂਗਰ ਆ ਔਰ ਕਾਰਬੋਹਾਈਡਰੇਟ ਉਹ ਇਜ਼ ਗੁੱਡ ਫਾਰ ਅਸ ਬਟ ਜੇ ਆਪਾਂ ਜ਼ਿਆਦਾ ਲੈਵਾਂਗੇ ਓਵਰ ਟਾਈਮ ਦੈਨ ਆਪਣੇ ਬਾਡੀ ਇਟ ਕੈਨ ਬਿਕਮ ਰੈਜ਼ਿਸਟੈਂਟ ਸੋ ਬੇਸਿਕਲੀ ਜੇ ਮੈਂ ਹੁਣ ਕੋਈ ਸ਼ੂਗਰ ਜਾਂ ਕਾਰਬੋਹਾਈਡਰੇਟ ਵਾਲੀ ਚੀਜ਼ ਖਾਵਾਂ ਆਮ ਗਣਾ ਈਟ ਇਟ ਸਵਾਲੋ ਇਟ ਇਨ ਦ ਸਟਮਕ ਇਟ ਵਿਲ ਬੀ ਡਾਈਜੈਸਟਿਡ ਉਹ ਫਿਰ ਬਲੱਡ ਸਟ੍ਰੀਮ ਦੇ ਵਿੱਚ ਜਾਊਂਗਾ ਇਟ ਵਿਲ ਬੀ ਬ੍ਰੋਕਨ ਡਾਊਨ ਇਨ ਟੂ ਸਿੰਪਲ ਸ਼ੂਗਰ ਫਿਰ ਦੈਨ ਯੂਜ਼ਿੰਗ ਇਨਸੂਲਿਨ ਜਿਹੜਾ ਮੇਰਾ ਪੈਨਕ੍ਰੀਅਸ ਤੋਂ ਆਉਂਦਾ ਉਹੀ ਸ਼ੂਗਰ ਇਟ ਵਿਲ ਗੋ ਫਰੋਮ ਮਾਈ ਬਲੱਡ ਟੂ ਮਾਈ ਸੈਲਸ ਹਨਾ ਐਂਡ ਦੈਨ ਐਵਰੀਥਿੰਗ ਇਜ਼ ਵਰਕਿੰਗ ਨਾਈਸਲੀ ਹੁਣ ਜੇ ਮੈਂ ਜ਼ਿਆਦਾ ਸ਼ੂਗਰ ਐਂਡ ਕਾਰਬੋਹਾਈਡਰੇਟ ਖਾਈ ਜਾਵਾਂ ਐਂਡ ਆਮ ਨਾਟ ਐਕਸਰਸਾਈਜ਼ਿੰਗ ਬੇਸਿਕਲੀ ਮੇਰੇ ਬਾਡੀ ਨੇ ਤਾਂ ਇਨਸੂਲਿਨ ਭੇਜੀ ਜਾਣਾ ਇਨਸੂਲਿਨ ਦੇ ਨਾਲ ਹੀ ਸ਼ੂਗਰ ਮੇਰੇ ਬਲੱਡ ਤੋਂ ਜਾ ਕੇ ਮੇਰੇ ਸੈਲਸ ਦੇ ਵਿੱਚ ਜਾਊਂਗਾ slowly ਜਿਹੜਾ ਮੇ ਬੀ ਅੱਗੇ ਇੰਨੀ ਥੋੜੀ ਜਿਹੀ ਇਨਸੂਲਿਨ ਚਾਹੀਦੀ ਸੀ ਬਾਡੀ ਨੂੰ ਜੇ ਮੈਂ ਜ਼ਿਆਦਾ ਸ਼ੂਗਰ ਖਾਈ ਜਾਊਂਗਾ ਉਹ ਜ਼ਿਆਦਾ ਇਨਸੂਲਿਨ ਭੇਜੀ ਜਾਊਂਗਾ ਅਵੈਂਚੁਅਲੀ ਅੱਗੇ ਮੇ ਬੀ ਇੱਕ ਯੂਨਿਟ ਇਨਸੂਲਿਨ ਦਾ ਚਾਹੀਦਾ ਸੀ ਸ਼ੂਗਰ ਜਾਣ ਨੂੰ ਹੁਣ ਬਾਡੀ ਕਹਿੰਦੀ ਹੈ ਵੀ ਨਹੀਂ ਮੈਨੂੰ 2-3 ਚਾਹੀਦੇ ਆ ਅਵੈਂਚੁਅਲੀ ਯੂ ਗੈਟ ਵਾਟ ਵੀ ਕਾਲ ਇਨਸੂਲਿਨ ਰੈਜ਼ਿਸਟੈਂਟ ਬੀ ਯੂ ਨੀਡ ਮੋਰ ਇਨਸੂਲਿਨ ਬਿਕਾਜ਼ ਯੂ ਆਰ ਈਟਿੰਗ ਟੂ ਮੱਚ ਸ਼ੂਗਰ ਐਂਡ ਦੈਟ ਲੀਡਸ ਟੂ ਟਾਈਪ 2 ਡਾਇਬੀਟੀਜ਼ ਜਿਹੜੀ ਮੋਰ ਕਾਮਨ ਆ ਜਿਹੜੀ ਟਾਈਪ 1 ਡਾਇਬੀਟੀਜ਼ ਆ ਜਿਹੜੀ ਯੂਜਲੀ ਬਚਪਨ ਤੋਂ ਹੁੰਦੀ ਹੈ ਟਾਈਪ 1 ਉਹਦਾ ਮਤਲਬ ਕੁਦਰਤੀ ਇਨਸੂਲਿਨ ਅੰਦਰੋਂ ਨਹੀਂ ਬਣ ਰਹੀ ਸੋ ਦੈਟਸ ਨਾਟ ਰਿਲੇਟਡ ਯੂਜਲੀ ਟੂ ਡਾਇਟ ਔਰ ਐਕਸਰਸਾਈਜ਼ ਔਰ ਜੈਨੈਟਿਕਸ ਟੂ ਮੱਚ ਉਹਨਾਂ ਨੂੰ ਇਨਸੂਲਿਨ ਬਚਪਨ ਤੋਂ ਹੀ ਯੂਜਲੀ ਚਾਹੀਦੀ ਹੈ ਕਈ ਵਾਰੀ ਅਡਲਟਹੁੱਡ ਦੇ ਵਿੱਚ ਵੀ ਹੋ ਸਕਦੀ ਹੈ ਟਾਈਪ 1 ਪਰ ਜਿਹੜੀ ਟਾਈਪ 2 ਆ ਉਹ ਹੈਗੀ ਆ ਮੋਰ ਕਾਮਨ ਐਂਡ ਬਿਕਾਜ਼ ਵੀ ਨੋ ਇਟਸ ਯੂਜਲੀ ਰਿਲੇਟਡ ਟੂ ਇਨਸੂਲਿਨ ਰੈਜ਼ਿਸਟੈਂਸ ਡਿਊ ਟੂ ਡਾਇਟ ਦੈਨ ਪਹਿਲਾਂ ਹੀ ਆਪਾਂ ਉਹਦਾ ਪਰਹੇਜ਼ ਕਰ ਸਕਦੇ ਹਾਂ ਕਹਿਣ ਦਾ ਮਤਲਬ ਦੋ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ ਇੱਕ ਤਾਂ ਜਿੱਦਾਂ ਤੁਸੀਂ ਕਿਹਾ ਮਿੱਠੀ ਉਹ ਤਾਂ ਸਾਰਿਆਂ ਨੂੰ ਪਤਾ ਕਿਹੜੀ ਅੱਖ ਜੀਵ ਨੂੰ ਮਿੱਠੀ ਲੱਗਦੀ ਹੈ ਬਟ ਰਿਮੈਂਬਰ ਜਿਹੜੇ ਕਾਰਬੋਹਾਈਡਰੇਟਸ ਆ ਉਹ ਵੀ ਸ਼ੂਗਰ ਬਣਦੇ ਆ ਐਂਡ ਇੱਦਾਂ ਨਹੀਂ ਕਹਿਣ ਦਾ ਮਤਲਬ ਵੀ ਸਾਰਿਆਂ ਨੂੰ ਕਾਰਬੋਹਾਈਡਰੇਟਸ ਬੰਦ ਕਰਨੇ ਚਾਹੀਦੇ ਆ ਬਿਕਾਜ਼ ਐਜ਼ ਯੂ ਨੋ ਯੂ ਨੀਡ ਕਾਰਬੋਹਾਈਡਰੇਟਸ ਫੋਰ ਐਨਰਜੀ ਬਟ ਇਨ ਜਨਰਲ ਯੂ ਸ਼ੁਡ ਟ੍ਰਾਈ ਟੂ ਈਟ ਲੈਸ ਅਨਹੈਲਥੀ ਕਾਰਬੋਹਾਈਡਰੇਟਸ ਫੋਰ ਐਗਜ਼ਾਮਪਲ ਜਿਹੜੇ ਆਪਣੇ ਲਾਈਕ ਆਰਟੀਫਿਸ਼ਲ ਲਾਈਕ ਜਿਹੜੇ ਆਪਣੇ ਸੋਰੀ ਲਾਈਕ ਨੋਨ ਨੈਚੁਰਲ ਸ਼ੂਗਰ ਹੁੰਦੀਆਂ white sugar for example even brown sugar bhi you should try to limit that even jere apne carbohydrates hai gaya like bread white bread roti jera apa kanak da atta use karde ha jere apne naan even pasta medde wali cheeza pizza so many different carbohydrates aloo you should try to limit these not eat too much and the worst things are of course jere apne like high sugar foods and drinks hunde ha ਸੋ ਤੁਹਾਨੂੰ ਕਿਹਦਾ ਪਤਾ ਲੱਗੂਗਾ ਵੀ ਮੈਂ ਕਿੰਨਾ ਖਾਵਾਂ ਕਿੰਨਾ ਮਤਲਬ ਕਿਹਦੇ 'ਚ ਕੀ ਆ ਦ ਗੁੱਡ ਨਿਊਜ਼ ਇਜ਼ ਜਿਹੜੇ ਆਪਣੇ ਫੂਡਸ ਹੈਗੇ ਆ ਮੋਸਟਲੀ ਜਿਹੜੇ ਆਪਾਂ ਬਾਏ ਕਰਦੇ ਆ ਉਹਦੇ ਪਿੱਛੇ ਲਿਖੇ ਹੁੰਦਾ ਕਿੰਨਾ ਸ਼ੂਗਰ ਐਂਡ ਕਿੰਨਾ ਕਾਰਬੋਹਾਈਡਰੇਟਸ ਹੈਗੇ ਈਚ ਫੂਡ ਦੇ ਵਿੱਚ ਈਵਨ ਆਟੇ ਦੇ ਵਿੱਚ ਵੀ ਲਿਖਿਆ ਹੁੰਦਾ ਸੋ ਇਫ ਯੂ ਸਟਾਰਟ ਰੀਡਿੰਗ ਅ ਲਿਟਲ ਬਿਟ ਸੋ ਈਵਨ ਇਨ ਨਾਓ ਈਵਨ ਇਨ ਯੋਰ ਫ੍ਰਿਜ ਇਨ ਯੋਰ ਕਬਰਡ ਜਿਹੜੀਆਂ ਚੀਜ਼ਾਂ ਤੁਸੀਂ ਰੋਜ਼ ਤਕਰੀਬਨ ਖਾਂਦੇ ਆ ਫੋਰ ਐਗਜ਼ਾਮਪਲ ਕੋਈ ਵੀ ਕੁਕੀਜ਼ ਔਰ ਚਿਪਸ ਔਰ ਮਿਠਾਈ ਔਰ ਲਾਈਕ ਡਰਿੰਕਸ ਤੁਸੀਂ ਪੀਂਦੇ ਆ ਉਹਦੇ 'ਚ ਤੁਸੀਂ ਹਮੇਸ਼ਾ ਪੜਿਆ ਕਰੋ ਵੀ ਕਿੰਨੇ ਆ ਉਹਦੇ 'ਚ then you will get an idea bhi main oh my god main inna kha raha number 2 diagnosis diabetes on the blood test na so that's why assi hamesha kehne bhi every year at least try to like at least see your doctor to discuss the menu blood test di loda because a lot of times sugar the symptoms nahi hunde
haan ji
te aur vich je main dass sakda braran nu time kinna
hai haan time unna ki hai so ek minute doctor sahab tusi gal dasso bhi jehdi sugar hai ohde vich jadon hun ho hi jandi hai ਅਤੇ ਬੰਦਾ ਅਸਲੀ ਤਾਂ ਗੱਲ ਹੈ ਵੀ ਬੰਦੇ ਦੀ ਜਿਹੜੀ ਜੀਭ ਹੈ ਨਾ ਉਹ ਖਾਣੋਂ ਨਹੀਂ ਬੰਦ ਕਰਦੀ ਉਹਦਾ ਸਵਾਦ ਚਸਕਾ ਇਹੋ ਜਿਹਾ ਪਿਆ ਹੁੰਦਾ ਜਿੰਨਾ ਮਰਜ਼ੀ ਉਹ ਕਹਿੰਦਾ ਥੋੜ੍ਹਾ ਜਿਹਾ ਖਾ ਲਈਏ ਜੇ ਘਰ ਦੇ ਟੋਕਦੇ ਵੀ ਨੇ ਬੰਦਾ ਲੋਕੇ ਖਾ ਲਾ ਮੈਂ ਵੀ ਖਾਂਦਾ ਮੈਂ ਰੇਡੀਓ ਦੇ ਉੱਤੇ ਕਨਫੈਸ ਕਰਦਾ ਪਰ ਫਿਰ ਡਾਕਟਰ ਲਾਉਂਦਾ ਦਵਾਈ ਜਦੋਂ ਦਵਾਈ ਲਾਉਂਦਾ ਅਤੇ ਚਾਹੇ ਉਹ ਮੈਟਫਾਰਮਨ ਹੈ ਜਾਂ ਗਲੈਬੋਰਾਈਡ ਹੈ ਜਿਹੜੀ ਵੀ ਦਵਾਈ ਲਾਉਂਦੇ ਨੇ ਉਹਦੇ ਨਾਲ ਥੋੜ੍ਹੀ ਕੰਟਰੋਲ ਹੋ ਜਾਂਦੀ ਜਦੋਂ ਕੰਟਰੋਲ ਹੋ ਜਾਂਦੀ ਹੈ ਫਿਰ ਬੰਦੇ ਨੂੰ ਇਹ ਭੁਲੇਖਾ ਹੁੰਦਾ ਵੀ ਚੱਲ ਖਾ ਲਓ ਕੋਈ ਨਹੀਂ ਜੇ ਵੱਧ ਵੀ ਗਈ ਥੋੜ੍ਹੀ ਗੋਲੀ ਹੋਰ ਲੈ ਲਾਂਗੇ ਸੋ ਜਦੋਂ ਅਸੀਂ ਦਵਾਈ ਵਧਾਈ ਜਾਂਦੇ ਹਾਂ ਗੋਲੀਆਂ ਵਧਾਈ ਜਾਂਦੇ ਹਾਂ ਉਹਦੇ ਨਾਲ ਵੀ ਸਿਹਤ ਦੇ ਨੁਕਸਾਨ ਤੇ ਮਤਲਬ ਸਿਹਤ ਨੂੰ ਨੁਕਸਾਨ ਹੁੰਦਾ
100% ਕਜ਼ ਲਾਈਕ ਗੱਲ ਇਹ ਆ ਵੀ ਲਾਈਕ ਹਮੇਸ਼ਾ ਜਦੋਂ ਵੀ ਕੋਈ ਪੇਸ਼ੈਂਟ ਨੂੰ ਸ਼ੂਗਰ ਹੁੰਦੀ ਹੈ ਉਹ ਵੀ ਸੇਮ ਚੀਜ਼ ਕਹਿੰਦੇ ਜਿਹੜੀ ਅਸੀਂ ਆਲਰੇਡੀ ਸੋਚ ਰਹੇ ਉਹ ਦਵਾਈ ਨਹੀਂ ਸ਼ੁਰੂ ਕਰਨਾ ਚਾਹੁੰਦੇ ਮੋਸਟ ਲੋਕੀ ਹਨਾ ਤੇ ਦਵਾਈਆਂ ਵੀ ਸ਼ੂਗਰ ਦੀਆਂ ਤਰ੍ਹਾਂ ਤਰ੍ਹਾਂ ਦੀ ਹੈਗੀ ਆ ਬਟ ਇਫ ਯੂ ਰਿਮੈਂਬਰ ਵੀ ਟਾਈਪ 2 ਡਾਇਬੀਟੀਜ਼ ਜਿਹਦੇ ਵਾਸਤੇ ਗੋਲੀ ਮਤਲਬ ਕੰਮ ਕਰ ਸਕਦੀ ਹੈ ਕਿਉਂਕਿ ਜਿਹੜੀ ਟਾਈਪ 1 ਆ ਉਹਦੇ ਤੇ ਗੋਲੀ ਵਰਕ ਨਹੀਂ ਕਰਦੀ ਯੂ ਨੀਡ ਇਨਸੂਲਿਨ ਕਿਉਂਕਿ ਇਨਸੂਲਿਨ ਹੈ ਹੀ ਨਹੀਂ ਪਰ ਜਿਹੜੇ ਟਾਈਪ 2 ਆ ਉਹਦੇ 'ਚ ਗੋਲੀਆਂ ਤਰ੍ਹਾਂ ਤਰ੍ਹਾਂ ਦੀਆਂ ਡਿਫਰੈਂਟ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਮੈਟਫੋਰਮਿਨ ਆ ਦੈਟ ਰਿਡਿਊਸਿਸ ਇਨਸੂਲਿਨ ਰੈਜ਼ਿਸਟੈਂਸ ਸੋ ਮੈਟਫੋਰਮਿਨ ਇਜ਼ ਐਕਚੁਅਲੀ ਵੈਰੀ ਸੇਫ ਐਂਡ ਆਈਵ ਸੀਨ ਕੇਸਿਸ ਵਿੱਚ ਜਿੱਥੇ ਮੈਂ ਪਹਿਲਾਂ ਅਸੀਂ ਮੈਟਫੋਰਮਿਨ ਸ਼ੁਰੂ ਕਰ ਦਿੰਦੇ ਹਾਂ ਨਾਲ ਐਕਸਰਸਾਈਜ਼ ਡਾਇਟ ਲੋਕੀ ਕਰਦੇ ਆ ਤੇ ਉਹਨਾਂ ਦੀ ਕਈ ਵੀ ਸ਼ੂਗਰ ਠੀਕ ਵੀ ਹੋ ਜਾਂਦੀ ਹੈ I've also seen the opposite. ਜਿਹੜੇ ਲੋਕੀ ਕਹਿੰਦੇ ਵੀ ਮੈਂ ਹਲੇ ਦਵਾਈ ਨਹੀਂ ਸ਼ੁਰੂ ਕਰਨੀ, ਮੈਨੂੰ ਟਾਈਮ ਦੇ ਦਿਓ, ਹਨਾ, ਤੇ ਯੂਜਲੀ ਮੈਂ ਕਹਿੰਦਾ ਵੀ ਓਕੇ ਲਾਈਕ ਮੈਕਸੀਮਮ 3 months, ਹਨਾ, ਜੇ ਨਹੀਂ ਸ਼ੂਗਰ ਘੱਟ ਆਉਂਦੀ ਆਪਾਂ ਨੂੰ ਸ਼ੁਰੂ ਕਰਨੀ ਚਾਹੀਦੀ ਹੈ, ਤੇ ਉਹ ਅਨਫੋਰਚੁਨੇਟ ਇਧਰ ਆਉਂਦੇ ਨੀ ਵਾਪਿਸ 3 months, ਜਾਂ ਜਦੋਂ ਆਉਂਦੇ ਆ ਸ਼ੂਗਰ ਤਾਂ ਵਧੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਡਾਇਟ ਐਕਸਰਸਾਈਜ਼ ਨਹੀਂ ਕੀਤਾ, ਐਂਡ ਦੈਨ ਕਈ ਵਾਰੀ ਫਿਰ ਬਾਅਦ ਚ ਮੈਟਫੋਰਮਿਨ ਨਹੀਂ ਕੰਮ ਕਰਦੀ, ਦੈਨ ਯੂ ਹੈਵ ਅਦਰ ਮੈਡੀਸਿਨ, ਗਲਿਬਿਓਰਾਈਡ, ਸੋ ਮੈਨੀ ਅਦਰ ਵਨਸ, ਹਨਾ, ਬਾਕੀ ਜਿਹੜੀਆਂ ਦਵਾਈਆਂ, ਯੂ ਨੋ, ਸਮ ਆਫ ਦਮ ਆਰ ਨਿਊ ਟੂ, but there is no, we don't know for sure, maybe ode naal kevri holi holi bad vi leni pendi hai dawai, so toda question hai bhi je apa hun jyada khaiye dawai ta apa jinon mein ji bada sakde ode naal fir sugar vi theek rahungi, but not always, je tusi diet exercise nahi karoge kevri dawai ek nahi kaam kardi, ha zarur badhani paini hai, par dawaiyan vi limited hai apne ko, je ultimately 2-3 dawaiyan nahi kaam kitiyan tusi khaiye then tonu probably insulin te jana paina, te insulin de naal and also ke dujiyan dawaiyan naal vi side effects vi badh sakde hai, low blood sugar jehdi dangerous da aur bar vi badhda, and you know so many side effects, remember every medicine de vich medicines you know man ne banayi hai, so they're not always the safest, when there's the reason we give them is cuz we always look at the dawai da fayda kiya te nuksan kiya, so pata hi hai je sugar todi jyada, sugar de nuksan ta kidneys nu, nerves nu, akhan nu, heart nu, arteries nu, brain nu damage kar sakdi hai, in that case dawai is safer, but the best thing is diet and exercise, but je doctor tonu kehnda tusi dawai shuru kar lo, you should start it cuz kevri baach nahi kaam kardi oh dawai,
haan ji sir, doctor sahab ik main exercise de bare question karna si ki abhi kai hun jene assi ਕਈ ਵਾਰੀ ਅਸੀਂ ਸੋਚਦੇ ਹਾਂ ਵੀ ਜਦੋਂ ਅਸੀਂ ਜਾਂਦੇ ਹਾਂ ਕਹਿੰਦੇ ਚਲੋ ਸੈਰ ਕਰ ਆਈਏ, ਉੱਥੇ ਚੁਗਲੀਆਂ ਕਰੀ ਜਾਂਦੇ ਹਾਂ ਸਾਰਾ ਦਿਨ, ਬੈਕ ਬਾਈਟਿੰਗ ਚੁਗਲੀ ਕਰਦੇ, ਹੌਲੀ 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 ਸਟੈਪ ਵੱਟਦੇ ਹਾਂ, ਨਾ ਕੋਈ ਮੂੰਹ ਦੇ ਉੱਤੇ ਈਵਨ ਗਰਮੀ ਵੀ ਹੁੰਦੀ ਹੈ, ਕੋਈ ਦਿਮਾਗ ਕੋਈ ਪਸੀਨਾ ਆਉਂਦਾ ਕੁਛ ਨਹੀਂ ਹੁੰਦਾ, ਅਸੀਂ ਕਹਿੰਦੇ ਘੰਟਾ ਸੈਰ ਕਰਕੇ ਆ ਗਏ ਇੱਕ ਗੱਲ, ਅਤੇ ਦੂਸਰੇ ਪਾਸੇ ਤੁਸੀਂ ਟ੍ਰੈਡਮਿਲ ਕਰਦੇ ਹੋ ਜਾਂ ਫਾਸਟ ਤੁਰਦੇ ਹੋ, ਜੇ ਗੱਲਾਂ ਬੰਦਾ ਬੰਦ ਕਰਕੇ ਉਹਦੇ ਨਾਲ ਤਾਂ ਰੱਬ ਦਾ ਪਾਠ ਕਰੋ, ਜੋ ਵੀ ਕਰਦੇ ਹੋ ਆਪਣਾ ਇਕੱਲੇ ਤੁਰ ਕੇ ਫਾਸਟ ਕਰਕੇ ਆ ਜਾਂਦੇ ਹੋ, ਅਤੇ ਤੁਹਾਡੇ ਖਿਆਲ 'ਚ ਫਾਸਟ ਜਿਹੜੀ ਤੁਰਨਾ ਹੈ ਜਾਂ ਸੈਰ ਕਰਨਾ ਉਹ ਵਧੀਆ ਹੈ ਕਿ ਜਾਂ ਚੁਗਲੀ ਕਰਕੇ ਹੌਲੀ ਹੌਲੀ ਸਟੈਪ ਵਧਾਉਣੇ ਅਤੇ ਜ਼ਿਆਦਾ ਟਾਈਮ ਲਾ ਲਓ, ਇਹਦਾ ਫਾਇਦਾ ਹੈ?
ਚੁਗਲੀ ਦਾ ਕੋਈ ਨਹੀਂ ਫਾਇਦਾ, ਸੋ ਉਹ ਤਾਂ ਕਰਨੀ ਵੀ ਨਹੀਂ ਚਾਹੀਦੀ ਬਿਲਕੁਲ ਵੀ,
ਹਾਂਜੀ,
ਬਟ ਦੈਨ ਜਿਹੜਾ ਲਾਈਕ ਫਾਸਟ ਵਰਸਿਸ ਸਲੋ, ਅਗੇਨ ਇਟ ਡਿਪੈਂਡਸ, ਬੈਟਰ ਦੈਨ ਸਿਟਿੰਗ is walking, because remember jidho hun okay main kuch khadda hun hai na,
te
hun mere stomach ne unu digest kar liya, mere khoon de vich oh sugar aa gayi, hun holi holi oh khoon, I'm sorry, oh sugar ne mere cells de vich jana, par hun je main thoda squats karunga uth baith, jab main walk karunga khaan to baad, jab main bhajunga oh fir mere muscles nu sugar te oh fir mere khoon to chitti jaungi, so always jinna nu sugar hundi, I always say maybe khaan to pehla 10-15 ਵਾਰੀ ਤੁਸੀਂ ਸਕੁਆਟਸ ਉੱਠ ਬੈਠ ਕਰ ਲਿਆ ਕਰੋ, ਖਾਣ ਤੋਂ ਬਾਅਦ 15 ਮਿੰਟਸ ਵਾਕ ਕਰ ਲਿਆ ਕਰੋ, ਬਟ ਦੈਨ ਆਫਕੋਰਸ ਰਨਿੰਗ ਯੂਜ਼ਸ ਮੋਰ ਐਨਰਜੀ, ਸੋ ਸ਼ੂਗਰ ਤੁਹਾਡੀ ਰਨਿੰਗ ਨਾ ਵਾਕਿੰਗ ਨਾਲੋਂ ਘੱਟੂਗੀ, ਬਟ ਰਨਿੰਗ ਦੇ ਨਾਲ ਹੋਰ ਵੀ, ਯੂ ਨੋ, ਕਈ ਲੋਕੀ ਭੱਜ ਨਹੀਂ ਸਕਦੇ ਹਾਰਟ ਪ੍ਰੋਬਲਮ ਕਰਕੇ ਜਾਂ ਗੋਡਿਆਂ ਦੀ ਪ੍ਰੋਬਲਮ ਕਰਕੇ ਜਾਂ ਹੋਰ, ਸੋ ਐਟਲੀਸਟ ਬੈਟਰ ਦੈਨ ਨਥਿੰਗ ਇਜ਼ ਵਾਕਿੰਗ, ਐਂਡ ਦੈਨ ਸਲੋਲੀ ਸਲੋਲੀ ਐਜ਼ ਯੂ ਬਿਲਡ ਅਪ ਯੋਰ ਸਟਰੈਂਥ, ਦੈਨ ਯੂ ਕੈਨ ਸਟਾਰਟ ਡੂਇੰਗ ਅਦਰ ਸਟੱਫ ਟੂ, ਲਾਈਕ ਲਿਟਲ ਬਿਟ ਆਫ ਵੇਟਸ, ਲਿਟਲ ਬਿਟ ਆਫ ਲਾਈਕ ਸਕਿਪ ਰੋਪ ਔਰ step climbing or elliptical or maybe jogging, but definitely start with walking and then build it up.
ਹਾਂ, ਤੇ ਮੇਰੇ ਖਿਆਲ ਇਹ ਵੀ ਗੱਲ ਡਾਕਟਰ ਸਾਹਿਬ ਤੁਸੀਂ ਗੱਲ, ਕਿਉਂਕਿ ਮੈਂ ਕਹਾਂਗਾ ਗੱਲ ਨਹੀਂ ਮੰਨਣੀ ਨਹੀਂ ਵੀ ਰੋਟੀ ਖਾ ਕੇ ਅਸੀਂ ਸਿੱਧਾ ਸੋਫੇ ਤੇ ਮਾਰਦੇ ਹਾਂ ਛਾਲ ਤੇ ਉੱਥੇ ਹੋ ਜਾਂਦੇ ਟੇਢੇ ਦੇ ਨਾਲ ਟੀਵੀ, ਵੀ ਇੰਸਟਾਡ ਆਫ ਰੋਟੀ ਖਾ ਕੇ ਸਿੱਧਾ ਸੋਫੇ ਤੇ ਬੈਠਣਾ, ਈਵਨ ਘਰ ਦੇ ਵਿੱਚ ਹੀ ਪੌੜੀਆਂ 5-7 ਚੜ੍ਹ ਲਓ, ਉੱਤਰ ਜਾਓ ਜਾਂ ਗਲੀ ਦੇ ਵਿੱਚ ਗੇੜਾ ਕੱਟਿਆ ਉਹ ਮੱਚ ਬੈਠ ਰਿਹਾ, ਸਿੱਧਾ ਸੋਫੇ ਤੇ ਪੈਣਾ ਤੇ ਬਿਮਾਰੀ ਨੂੰ ਵਧਾਉਣ ਵਾਲੀ ਗੱਲ ਹੈ, ਕੀ ਮੈਂ ਠੀਕ ਕਹਿ ਰਿਹਾ?
Yeah, again, same thing. ਹੁਣ ਮੈਂ ਕੁਛ ਖਾਧਾ, ਜੇ ਮੈਂ ਬਹਿ ਗਿਆ ਉਹੀ ਜਿਹੜੀ ਸ਼ੂਗਰ ਤਾਂ ਆਪਾਂ ਚਾਹੀਦੀ ਹੈ ਐਨਰਜੀ ਲਈ, ਪਰ ਬੈਠਣ ਲਈ ਤਾਂ ਕੋਈ ਐਨਰਜੀ ਚਾਹੀਦੀ ਨਹੀਂ, ਉਹਦੇ ਨਾਲ ਮੇਰੀ ਸ਼ੂਗਰ ਖੂਨ ਦੇ ਵਿੱਚ ਵਧੂਗੀ, ਪਰ ਜੇ ਮੈਂ ਹੁਣ ਵਾਕ ਕਰਨ ਲੱਗ ਗਿਆ, ਜੇ ਮੈਂ ਭੱਜਣ ਲੱਗ ਗਿਆ, ਫਿਰ ਉਹੀ ਸ਼ੂਗਰ ਵਿਲ ਗੋ ਇਨ ਟੂ ਮਾਈ ਸੈਲਸ, ਹੈ ਨਾ, ਬਿਕਾਜ਼ ਅ ਲੌਂਗ ਟਾਈਮ ਅਗੋ, ਲਾਈਕ ਆਮ ਟਾਕਿੰਗ ਲਾਈਕ ਹੰਡਰਡਸ ਆਫ ਈਅਰਸ ਅਗੋ, ਲੋਕਾਂ ਕੋਲ ਕਾਊਚਸ ਵੀ ਨਹੀਂ ਸੀ, ਟੀਵੀਜ਼ ਵੀ ਨਹੀਂ ਸੀ, ਕਾਰਾਂ ਵੀ ਨਹੀਂ ਹੈਗੀਆਂ ਸੀ, ਸੈਲ ਫੋਨਸ ਤਾਂ ਪਤਾ ਹੀ ਹੈ ਨਹੀਂ ਸੀ, so oh the just sirf khande si bhajan li, because they had to run away from animals and they had to walk thousands of miles, so udon sugar energy li chahidi si, hun ohi jehdi sugar apa khanne jyada, par apa koi walk nahi karde, koi movement nahi karde, everything is in our hands, cell phone, car, so that's why people are getting more diabetes, but if you just find a good balance and a moderation de vich tusi khao, do a little bit of exercise, you know, and just that coffee for expenda, and get like screening too, get like your blood test checked occasionally, to see apna blood pressure bhi check kar le karo, Walmart te bhi hunda, Shoppers Drug Mart te bhi tusi check kara sakde ho, ਹਫਤੇ ਐਵਰੀ ਈਅਰ ਟ੍ਰਾਈ ਟੂ ਐਟ ਲੀਸਟ ਸੀ ਯਰ ਡਾਕਟਰ ਜਸਟ ਟੂ ਸੀ ਵੀ ਮੈਨੂੰ ਕੁਛ ਫਿਜ਼ੀਕਲ ਦੀ ਲੋੜ ਹੈ ਬਲੱਡ ਟੈਸਟ ਦੀ ਲੋੜ ਹੈ ਕਈ ਚੀਜ਼ਾਂ ਸਾਇਲੈਂਟ ਹੁੰਦੀਆਂ ਕਈ ਚੀਜ਼ਾਂ ਦੇ ਸਿਮਟਮਸ ਨਹੀਂ ਹੁੰਦੇ ਐਂਡ ਸੋ ਦੋਜ਼ ਆਰ ਦਾ ਮੇਨ ਥਿੰਗ
ਓਕੇ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਮੇਰੇ ਖਿਆਲ ਤੁਸੀਂ ਕਾਫੀ ਕੁਛ ਐਕਸਪਲੇਨ ਕਰਤਾ ਬਾਕੀ ਗੱਲ ਤਾਂ ਇਹੀ ਹੈ ਵੀ ਡਾਕਟਰ ਦਾ ਕਹਿਣਾ ਮੈਨੂੰ ਘੱਟ ਘੱਟੋ ਘੱਟ ਮੂੰਹ ਮਾਰੋ ਜ਼ਰੂਰਤ ਤੋਂ ਜ਼ਿਆਦਾ ਮੂੰਹ ਮਾਰਨ ਦਾ ਵੀ ਕਿਤੇ ਜਲੇਬੀਆਂ ਖਾ ਲਈਆਂ ਕਿਤੇ ਪਕੌੜੇ ਖਾ ਲਏ ਕਿਤੇ ਸਮੋਸੇ ਖਾ ਲਏ ਕਿਤੇ ਉਹ ਖਾ ਲਏ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਤਾਂ ਆਪ ਖਾਂਦਾ ਆਪਦੀ ਗਲਤੀ ਮੰਨਦਾ ਫਿਰ ਉਹ ਸ਼ੂਗਰ ਵੱਧਦੀ ਹੈ ਔਰ ਰਾਤੀ ਰਾਜਧਾਨੀ ਵਾਲਿਆਂ ਦੇ ਜਾ ਆਏ ਉੱਥੇ ਇੱਕ ਪਹਿਲਾਂ ਜਾਣ ਸਾਰੀ ਮਿੱਠਾ ਖਾ ਲਿਆ ਫਿਰ ਗੋਲ ਗੱਪੇ ਖਾ ਲਏ ਫਿਰ ਪਾਣੀ ਪੀ ਲਿਆ ਫਿਰ ਹੋਰ ਖਾ ਲਿਆ ਹੋਰ ਖਾ ਲਿਆ ਫਿਰ ਘਰੇ ਆ ਕੇ ਸਿੱਧਾ ਇਹਨੂੰ ਲਈ ਕਿਉਂਕਿ ਉੱਥੇ ਕਹਿੰਦੇ ਵੀ ਬਫੇ ਆ ਦੱਬ ਕੇ ਖਾ ਲਓ ਇਹ ਦੱਬ ਕੇ ਖਾਧਾ ਵਾ ਨੁਕਸਾਨ ਕਰਦਾ ਇਸ ਕਰਕੇ ਥੋੜ੍ਹਾ ਖਾਓ ਅਤੇ ਨਾਲ ਐਕਸਰਸਾਈਜ਼ ਕਰੋ ਉਹਦਾ ਫਾਇਦਾ ਰਹਿੰਦਾ ਅਤੇ ਨਾਲ ਨਾਲ ਡਾਕਟਰ ਕੋਲ ਜਾ ਕੇ ਉਹਦੀ ਰਾਏ ਮੰਨ ਕੇ ਸਾਲ 'ਚ ਜ਼ਰੂਰ ਚੈੱਕਅਪ ਕਰਾਓ 6 ਮਹੀਨੇ ਬਾਅਦ ਚੈੱਕਅਪ ਕਰਾਓ ਅਤੇ ਫਿਰ ਉਹਨੂੰ ਰੱਖੋ ਨਹੀਂ ਤਾਂ ਲਾਈਫ ਬੜੀ ਕੀਮਤੀ ਹੈ ਸੋ ਡਾਕਟਰ ਸਾਹਿਬ ਤੁਹਾਡਾ ਫਿਰ ਇੱਕ ਵਾਰ ਬਹੁਤ ਬਹੁਤ ਥੈਂਕਸ ਸੋ ਨੈਕਸਟ ਵੀਕ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਪਿਆਰੇ ਸਰੋਤਿਓ ਦਰਸ਼ਕ ਸੀ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਦੇ ਉੱਤੇ ਬਰੈਂਪਟਨ ਦੇ ਵਿੱਚ ਹੋਰ ਵੀ ਡਾਕਟਰ ਨੇ ਪਰ ਇਹ ਉਹਨਾਂ ਦੇ ਹੈੱਡ ਨੇ ਉਹ ਗੱਲਬਾਤ ਕਰ ਰਹੇ ਸੀ ਸ਼ੂਗਰ ਦੇ ਬਾਰੇ ਸੋ ਮੇਰੇ ਖਿਆਲ ਤੁਹਾਨੂੰ ਜ਼ਰੂਰ ਉਹਨਾਂ ਦੀ ਗੱਲਬਾਤ ਤੋਂ ਜ਼ਰੂਰ ਫਾਇਦਾ ਮਿਲਿਆ ਹੋਵੇਗਾ ਐਡਵਾਈਸ ਮਿਲੀ ਹੋਵੇਗੀ ਐਕਸਪਰਟ ਨੇ ਉਹ ਸੋ ਅੱਜ ਆਪਾਂ ਦੂਸਰੇ ਟੋਪਿਕ 'ਤੇ ਗੱਲ ਸਪਿਰਚੁਅਲ ਟੋਪਿਕ 'ਤੇ ਗੱਲ ਕਰਦੇ ਹਾਂ ਕਿ ਬੇਈਮਾਨੀ ਕਿਹਨੂੰ ਕਹਿੰਦੇ ਨੇ ਜਾਂ ਓਨੈਸਟ ਹੱਕ ਹਲਾਲ ਦੀ ਕਮਾਈ ਕਿਹਨੂੰ ਕਹਿੰਦੇ ਨੇ ਦੇਖੋ ਜਿਹੜੀ ਪਹਿਲੀ ਗੱਲ ਤਾਂ ਕਮਾਈ ਹੈ ਨਾ ਲਿਵਲੀਹੁੱਡ ਹੈ ਲਿਵਲੀਹੁੱਡ ਕਿਹਨੂੰ ਕਹਿੰਦੇ ਨੇ ਕਿ ਜਿਹੜੇ ਜਦੋਂ ਅਸੀਂ ਆਪਣੇ ਆਪ ਨੂੰ ਜਿਉਂਦਾ ਰੱਖਣ ਦੇ ਲਈ ਆਪਣੇ ਆਪ ਦੀਆਂ ਜ਼ਰੂਰਤਾਵਾਂ ਨੂੰ ਪੂਰਾ ਕਰਨ ਦੇ ਲਈ ਕੋਈ ਵੀ ਮੀਨਸ ਅਡੋਪਟ ਕਰਦੇ ਹਾਂ ਮੀਨਸ ਆਫ ਸਪੋਰਟਿੰਗ ਆਫ ਆਵਰ ਐਗਜਿਸਟੈਂਸ ਜਿਵੇਂ ਖਾਣ ਸਾਨੂੰ ਭੁੱਖ ਲੱਗਦੀ ਹੈ ਉਹਦੇ ਲਈ ਸਾਨੂੰ ਰੋਟੀ ਚਾਹੀਦੀ ਹੈ ਤਨ ਢਕਣ ਲਈ ਕੱਪੜਾ ਚਾਹੀਦਾ ਹੈ ਸੌਣ ਦੇ ਲਈ ਰਹਿਣ ਦੇ ਲਈ ਸਾਨੂੰ ਮਕਾਨ ਚਾਹੀਦਾ ਬੇਸਿਕ ਨੈਸੈਸਿਟੀਜ਼ ਨੇ ਰੋਟੀ ਕੱਪੜਾ ਔਰ ਮਕਾਨ ਅਤੇ ਉਹ ਜਿਹੜੀਆਂ ਬੇਸਿਕ ਨੈਸੈਸਿਟੀਜ਼ ਨੇ ਜਿਹਦੇ ਨਾਲ ਅਸੀਂ ਜਿਉਂਦਾ ਰਹਿਣਾ ਅਤੇ ਉਹ ਜਦੋਂ ਅਸੀਂ ਹੱਕ ਹਲਾਲ ਦੇ ਤਰੀਕੇ ਨਾਲ ਵੇ ਆਫ ਲਿਵਿੰਗ ਦੈਟ ਡਜ਼ਨਟ ਹਾਰਮ ਅਦਰਸ ਜਿਹਦੇ ਨਾਲ ਦੂਜਿਆਂ ਦਾ ਨੁਕਸਾਨ ਨਾ ਹੋਵੇ ਜੇ ਅਸੀਂ ਕੁੱਕੜ ਦੀ ਗਰਦ ਮਰੋੜਤੀ ਅਤੇ ਉਹ ਚਿਕਨ ਦਾ ਨੁਕਸਾਨ ਹੋਊਗਾ ਉਹ ਕਿੰਨਾ ਚਿੱਕਾ ਮਾਰਦਾ ਕਿਤੇ ਤੁਹਾਡੇ ਹੱਥ 'ਚ ਆਉਂਦਾ ਸੋ ਜਦੋਂ ਅਸੀਂ ਦੂਜੇ ਦਾ ਨੁਕਸਾਨ ਨਹੀਂ ਕਰਦਾ ਵੇ ਆਫ ਲਿਵਿੰਗ ਦੈਟ ਡਜ਼ਨਟ ਹਾਰਮ ਅਦਰਸ ਉਹਨੂੰ ਕਹਿੰਦੇ ਨੇ ਨੇਕ ਪਾਕ ਓਨੈਸਟ ਲਿਵਿੰਗ ਜਾਂ ਇਹਨੂੰ ਇੰਝ ਕਹਿ ਲਓ ਕਿ ਜਿਹੜੀ ਨੇਕ ਕਮਾਈ ਹੁੰਦੀ ਹੈ ਇਟ ਸ਼ੁੱਡ ਬੀ ਓਨੈਸਟ ਐਂਡ ਐਥੀਕਲ ਨਾਟ ਟੂ ਚੀਟ ਨਾਟ ਟੂ ਸਟੀਲ ਨਾਟ ਟੂ ਲਾਈ ਤਿੰਨ ਗੱਲਾਂ ਮੇਨ ਨੇ ਕਿ ਕਿਸੇ ਨੂੰ ਚੀਟ ਨਾ ਕਰੋ ਨਾ ਕੋਈ ਚੋਰੀ ਕਰੋ ਅਤੇ ਨਾ ਹੀ ਝੂਠ ਬੋਲੋ ਜਦੋਂ ਅਸੀਂ ਝੂਠ ਬੋਲ ਕੇ ਕਮਾਈ ਕਰਦੇ ਹਾਂ ਚੋਰੀ ਕਰਦੇ ਹਾਂ ਜਾਂ ਹੇਰਾਫੇਰੀ ਕਰਦੇ ਹਾਂ ਹੇਰਾਫੇਰੀ ਵੀ ਗੱਲਾਂ ਬਾਤਾਂ 'ਚ ਲਿਜਾ ਕੇ ਫਸਾ ਦਿੰਦੇ ਹਾਂ ਉਹ ਆਪਾਂ ਬਾਅਦ 'ਚ ਗੱਲ ਕਰ ਲਾਂਗੇ ਹੁਣ ਵੀ ਗੱਲ ਕਰ ਸਕਦੇ ਹਾਂ ਜਿੰਨਾ ਕੁ ਟਾਈਮ ਹੋਇਆ ਕਿ ਇਹੀ ਦੁਨੀਆ ਕੰਮ ਕਰਦੀ ਹੈ ਪਰ ਇੱਕ ਗੱਲ ਸਾਨੂੰ ਖਿਆਲ ਰੱਖਣੀ ਚਾਹੀਦੀ ਹੈ ਕਿ ਨੋ ਡਾਊਟ ਏ ਮੈਨ ਹੂ ਅਡੋਪਟ ਓਨੈਸਟ ਮੀਨਸ ਟੂ ਅਰਨ ਹਿਸ ਲਿਵਿੰਗ ਮਾਈਟ ਸਪੈਂਡ ਏ ਲਾਈਫ ਆਫ ਪਾਵਰਟੀ ਜਿਹੜੇ ਬੰਦੇ 100% ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਉਹ ਵੱਡੇ ਅਮੀਰ ਨਹੀਂ ਹੋ ਸਕਦੇ ਵੱਡੇ ਘਰ ਨਹੀਂ ਹੋ ਸਕਦੇ ਵੱਡੀਆਂ ਕਾਰਾਂ ਨਹੀਂ ਹੋ ਸਕਦੀਆਂ ਬਟ ਹੀ ਇਜ਼ ਕੰਟੈਂਟਡ ਪਰ ਉਹ ਆਤਮ ਵਿਸ਼ਵਾਸ ਹੁੰਦਾ ਵੀ ਅਸੀਂ ਜੋ ਵੀ ਮਾਲਕ ਨੇ ਦਿੱਤਾ ਜਿੰਨਾ ਵੀ ਕੀਤਾ ਹੱਕ ਲਾਲ ਦੀ ਹੈ ਇਹਦੇ ਵਿੱਚ ਹੀ ਬਰਕਤ ਪਾਵੇ ਔਨ ਦਾ ਅਦਰ ਹੈਂਡ ਹੀ ਇਜ਼ ਆਲਵੇਜ਼ ਏ ਬੈਟਰ ਜਿਹੜਾ ਓਨੈਸਟ ਆਦਮੀ ਹੈ ਹੀ ਇਜ਼ ਫਾਰ ਬੈਟਰ ਦੈਨ ਏ ਵੈਲਦੀ ਪਰਸਨ ਹੂ ਅਡੋਪਟ ਡਿਸਓਨੈਸਟ ਮੀਨਸ ਉਹ ਜਿਹੜੇ ਅਮੀਰ ਨੇ ਵੱਡੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਪਲਾਜ਼ੇ ਦੇ ਮਾਲਕ ਵੱਡੀਆਂ ਵੱਡੇ ਨੌਕਰ ਰੱਖੇ ਨੇ ਵਧੀਆ ਕੱਪੜੇ ਪਾਉਂਦੇ ਨੇ ਹਾਂਜੀ ਪਰਫਿਊਮ ਛਿੜਕਦੇ ਨੇ ਹਰ ਚੀਜ਼ ਬ੍ਰੈਂਡਡ 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 ਅਤੇ ਉਹ ਜਿਹੜੇ ਬੰਦੇ ਨੇ ਉਹ ਦੇਖਣ ਨੂੰ ਭਾਵੇਂ ਸਾਨੂੰ ਵਧੀਆ ਲੱਗਦੇ ਨੇ ਪਰ ਉਹ ਹਕੀਕਤ ਦੇ ਵਿੱਚ ਲੌਂਗ ਲਾਈਫ ਦੇ ਵਿੱਚ ਉਹ ਉਹਨਾਂ ਦੀ ਕੋਈ ਲਾਈਫ ਵਧੀਆ ਨਹੀਂ ਹੁੰਦੀ ਕਿਉਂਕਿ ਅੰਤ ਜਿਹੜਾ ਹੁੰਦਾ ਨਾ ਉਹਨਾਂ ਦਾ ਅੰਤ ਜਿਹੜਾ ਹੁੰਦਾ ਮਾੜਾ ਹੁੰਦਾ ਕਿਉਂਕਿ ਕੋਈ ਵੀ ਜਿਹੜਾ ਵੱਡੀਆਂ ਵੱਡੀਆਂ ਚੀਜ਼ਾਂ ਨੇ ਨਾ ਉਹ ਆਰਾਮ ਦੇ ਨਾਲ ਹੱਕ ਹਲਾਲ ਦੀ ਕਮਾਈ ਦੇ ਨਾਲ ਓਪਨਲੀ ਤੁਸੀਂ ਕਮਾ ਨਹੀਂ ਸਕਦੇ ਜਦੋਂ ਤੁਸੀਂ ਗੱਲਮਲ ਗੋਲਮੋਲ ਕਰਕੇ ਗੱਲ ਕਰਦੇ ਹੋ ਅਤੇ ਫਿਰ ਤੁਹਾਨੂੰ ਦੇਖ ਲਓ ਉਹਦੇ ਨਾਲ ਕੀ ਹੈ ਭਾਵੇਂ ਤੁਸੀਂ ਪੈਸੇ ਵਾਲੇ ਦਿਓ ਅਖੀਰ ਤਾਂ ਛੱਡ ਕੇ ਹੀ ਜਾਣਾ ਨਾ ਆਪਾਂ ਨੇ ਦੇਖੋ ਬੈਂਜਮਿਨ ਫਰੈਂਕਲਿਨ ਨੇ ਕਿਹਾ ਸੀਗਾ ਓਨੈਸਟੀ ਇਜ਼ ਦਾ ਬੈਸਟ ਪੋਲਿਸੀ ਕਿ ਜਿਹੜੀ ਓਨੈਸਟੀ ਹੈ ਜ਼ਿੰਦਗੀ ਦੇ ਵਿੱਚ ਉਹੀ ਰੱਖੋ ਕਿਉਂਕਿ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਜਿਹੜਾ ਲੋਕਾਂ ਦਾ ਹੱਕ ਮਾਰਦੇ ਹਾਂ ਨਾ ਆਪਾਂ ਦੂਜਿਆਂ ਤੋਂ ਪੈਸੇ ਦੂਜਿਆਂ ਦੀ ਜੇਬ 'ਚੋਂ ਕੱਢ ਕੇ ਆਪਣੀ ਜੇਬ 'ਚ ਪਾਉਂਦੇ ਹਾਂ ਉਹ ਇਸੇ ਤਰ੍ਹਾਂ ਹੀ ਹੈ ਜਿਵੇਂ ਹਿੰਦੂ ਜਿਹੜੇ ਨੇ ਗਊ ਖਾਣ ਅਤੇ ਮੁਸਲਮਾਨ ਜਿਹੜੇ ਨੇ ਸੂਰ ਖਾਣ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਵੀ ਕਿਹਾ ਕਾਲ ਖਾਏ ਕੁਛ ਹੱਥੋਂ ਦੇ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੋਏ ਸੋ ਆਪਣੀ ਦਸਾਂ ਨੋਹਾਂ ਦੀ ਕਮਾਈ ਕਰਨ ਤੋਂ ਕਰਕੇ ਜਿਹੜਾ ਵੀ ਤੁਹਾਨੂੰ ਕਮਾਉਂਦੇ ਹੋ ਉਹਦੇ ਵਿੱਚੋਂ ਵੀ ਕੁਛ ਲੋੜਵੰਦਾਂ ਨੂੰ ਤੁਸੀਂ ਉਹਨਾਂ ਦੀ ਸਹਾਇਤਾ ਕਰ ਦਿੰਦੇ ਹੋ। ਹੁਣ ਪੈਸਾ ਕਿੰਨਾ ਕੁ ਹੋਣਾ ਚਾਹੀਦਾ, ਕਿੰਨੀ ਕੁ ਸਾਡੀ ਕਮਾਈ ਹੋਣੀ ਚਾਹੀਦੀ ਹੈ, ਇਹਦਾ ਇੱਕ ਬੜਾ ਸਿੰਪਲ ਫਾਰਮੂਲਾ ਹੈ, ਉਹ ਹੈਗਾ ਕਿ ਬਹੁਤ ਹੀ ਜੁੜੇ ਨਾ ਵੀ ਢੇਰਾਂ ਦੇ ਢੇਰ ਨਾ ਕਮਾਈ, ਚਲੋ ਬੈਂਕ ਬੈਲੈਂਸ ਵਧਾਈ, ਚਲੋ ਇੱਕ ਮਕਾਨ, ਦੋ ਮਕਾਨ, 10 ਮਕਾਨ, ਇੱਕ ਪਲਾਜ਼ਾ, ਦੋ ਪਲਾਜ਼ੇ, ਪਹਿਲਾਂ ਲੈ ਲਈ ਮਰਸਡੀ ਲੈ ਲਈ, ਫਿਰ ਪੋਰਸ਼ ਲੈ ਲਈ, ਫਿਰ ਹੋਰ ਲੈ ਲਈ, ਫਿਰ ਹੋਰ ਲੈ ਲਈ, ਫਿਰ ਲੰਬਰਗਿਨੀ ਲੈ ਲਈ, ਫਿਰ ਨੌਕਰ ਰੱਖ ਲਏ ਵੱਡੇ ਸਾਰੇ, ਫਿਰ ਫਾਰਮ ਹਾਊਸ ਬਣਾ ਲਿਆ, ਉਹਦੀ ਲੋੜ ਨਹੀਂ ਹੈ। ਬਹੁਤ ਹੀ ਜੁੜੇ ਨਾ, ਚਲੋ ਫਿਰ ਬਹੁਤੀ ਤਾਂ ਨਹੀਂ ਜੋੜਦੇ, ਫਿਰ ਕਿੰਨੀ ਕੁ ਚਾਹੀਦੀ ਹੈ, ਗਰਜ ਥੋੜ੍ਹੇ ਨਾ, ਜਿਹੜੀਆਂ ਸਾਡੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਜ਼ਰੂਰਤਾਵਾਂ ਨੇ, ਥੋੜ੍ਹੀਆਂ ਜਿਹਾ ਵਧਾ ਲਓ, ਐਸ਼ ਵਾਲੀਆਂ ਵੀ ਕਰ ਲਓ, ਉਨੇ ਕੁ ਪੈਸੇ ਇਕੱਠੇ ਕਰ ਲਓ, ਅਤੇ ਭੁੱਖਾ ਮੁੜੇ ਨਾ, ਅਤੇ ਇੰਨਾ ਕੁ ਸਾਡੇ ਕੋਲ ਹੋਣਾ ਚਾਹੀਦਾ ਵੀ ਲੋੜਵੰਦਾਂ ਦੀ ਅਸੀਂ ਹੈਲਪ ਕਰ ਸਕੀਏ। ਇੱਕ ਬੇਸਿਕ ਪ੍ਰਿੰਸੀਪਲ ਹੈ ਕਿ ਬਹੁਤੀ ਜੁੜੇ ਨਾ, ਗਰਜ ਥੋੜ੍ਹੇ ਨਾ, ਅਤੇ ਭੁੱਖਾ ਮੁੜੇ ਨਾ। ਇਸ ਕਰਕੇ ਸਾਨੂੰ ਓਨਾ ਕੀ ਕਮਾਉਣਾ ਚਾਹੀਦਾ, ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਫਰੀਦ ਸਾਹਿਬ ਨੇ ਕਿਹਾ ਸੀ ਨਾ, ਫਰੀਦਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਲਲਚਾਏ ਮੀ ਜੀ, ਕਿ ਜਿਹੜਾ ਵੀ ਕੁਛ ਤੁਹਾਡੇ ਕੋਲ ਹੈਗਾ, ਵੀ ਸ਼ੁੱਡ ਬੀ ਥੈਂਕਫੁਲ ਟੂ ਗੋਡ। ਜਦੋਂ ਅਸੀਂ ਲੋਕਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ, ਕਾਰਾਂ, ਸਲੂਟ ਪੈਂਦੇ ਦੇਖਦੇ ਹਾਂ, ਵੱਡੀਆਂ ਪਾਵਰਾਂ ਦੇਖਦੇ ਹਾਂ, ਉਹਦੇ ਨਾਲ ਜੀ ਨਹੀਂ ਲਲਚਾਉਣਾ ਚਾਹੀਦਾ ਕਿ ਮੇਰੇ ਕੋਲ ਵੀ ਇਹ ਹੁੰਦਾ। ਤੁਸੀਂ ਦੇਖ ਲਓ ਜਿਹੜੇ ਵੱਡੇ ਵੱਡੇ ਸੇਠ ਸ਼ਾਹੂਕਾਰ, ਵੱਡੇ ਵੱਡੇ ਪਾਵਰਾਂ ਵਾਲੇ ਰਾਜੇ ਮਹਾਰਾਜੇ ਨੇ, ਉਹਨਾਂ ਦਾ ਹਾਲ ਵੀ ਕੀ ਹੁੰਦਾ, ਫਿਰ ਉਦੋਂ ਅਸੀਂ ਡਰਦੇ ਹਾਂ, ਉਦੋਂ ਕੀ ਫਾਇਦਾ। ਸੋ ਸਾਨੂੰ ਹੱਕ ਹਲਾਲ ਦੀ ਕਮਾਈ, ਜਿਹੜਾ ਦੇਖੋ ਨਾ ਭਈਏ ਹੁੰਦੇ ਨੇ, ਉਹ ਹੱਕ ਹਲਾਲ ਦੀ ਕਮਾਈ ਕਰਦੇ ਨੇ, ਸ਼ਾਮ ਨੂੰ ਰੋਟੀ ਖਾਂਦੇ ਨੇ, ਮੰਜਿਆਂ 'ਤੇ ਡਾਂਸ ਕਰਦੇ, ਵਧੀਆ ਨੀਂਦ ਆਉਂਦੀ ਹੈ। ਦੂਜੇ ਪਾਸੇ ਜਿਹੜੇ ਧਰਾਧੜ ਪੈਸੇ ਇਕੱਠੇ ਕਰੀ ਜਾਂਦੇ ਆ, ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ, ਫਾਰਮ ਹਾਊਸ ਬਣਾਈ ਜਾਂਦੇ ਆ, ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕਿਤੇ ਗੌਰਮੈਂਟ ਨਾਲ ਛਾਪਾ ਮਾਰ ਲਏ, ਕਿਤੇ ਸੇਲ ਟੈਕਸ ਵਾਲੇ ਨਾ ਆ ਜਾਣ, ਕਿਤੇ ਚੋਰ ਡਾਕੂ ਨਾ ਆ ਜਾਣ। ਜੇ ਬੰਦੇ ਕੋਲ ਹੈ ਹੀ ਨਹੀਂ ਕੁਛ, ਅਤੇ ਹੱਕ ਹਲਾਲ ਦੀ ਕਮਾਈ ਆ, ਉਹਦਾ ਕੀ ਡਾਕਾ ਮਾਰੂ, ਅਤੇ ਕੀ ਚੋਰ ਆਊਗਾ, ਅਤੇ ਕੀ ਲੈ ਜੂਗਾ, ਬੇਫਿਕਰ ਹੋ ਕੇ ਸੌਂਦਾ ਆਪਣਾ। ਸੋ ਇਸ ਕਰਕੇ ਜਿਹੜੇ ਵੱਡੇ ਸੇਠ ਹੁੰਦੇ ਨੇ ਉਹ ਕੀ ਕਰਦੇ, ਚਲਾਕੀ ਵੀ ਬੜੀ ਕਰਦੇ ਨੇ, ਪਹਿਲਾਂ ਲੋਕਾਂ ਨੂੰ ਲੁੱਟੀ ਜਾਂਦੇ ਨੇ, ਅਤੇ ਥੋੜ੍ਹਾ ਮੋਟਾ ਮੰਦਰਾਂ 'ਚ, ਗੁਰਦੁਆਰਿਆਂ 'ਚ, ਹੋਰ ਇੱਧਰ ਉੱਧਰ ਥਾਂ 'ਤੇ ਜਾ ਕੇ ਦਾਨ ਕਰ ਦਿੰਦੇ ਨੇ, ਵੱਡੇ ਵੱਡੇ ਬੋਰਡ ਲੱਗ ਜਾਂਦੇ ਨੇ। ਉਹ ਤਾਂ ਉਹੀ ਗੱਲ ਹੈ ਨਾ, ਜਿਵੇਂ ਪਲਟੂ ਸਾਹਿਬ ਨੇ ਕਿਹਾ ਸੀਗਾ ਕਿ ਐਹਰਨ ਕੀ ਚੋਰੀ ਕਰੇ, ਸੂਈ ਕਾ ਦੇ ਦਾਨ, ਕੋਠੇ ਚੜ੍ਹ ਕੇ ਦੇਖਤੇ ਕਾਵਾ ਵੇ ਭਗਵਾਨ, ਜਾਂ ਉੱਤੇ ਚੜ੍ਹ ਕੇ ਦੇਖਤੇ ਕਾਵਾ ਵੇ ਭਗਵਾਨ, ਕਿ ਵੱਡੀਆਂ ਸਾਰੀਆਂ ਹੇਰਾ ਫੇਰੀਆਂ ਕਰਕੇ ਫਿਰ 200-400-500 ਡਾਲਰ ਜਿਹੜੇ ਗਊਆਂ ਨੂੰ ਚਾਰਾ ਪਵਾਤਾ, ਮਾੜਾ ਮੋਟਾ ਕਿਤੇ ਮੰਦਰ 'ਚ ਲਗਾਤਾ, ਗੁਰਦੁਆਰੇ 'ਚ ਲਗਾਤਾ, ਕਿਤੇ ਬੂਟ ਪਵਾਤੇ, ਪਰ ਹੇਰਾ ਫੇਰੀ ਐਡੀ ਵੱਡੀ ਕੀਤੀ ਵੀ ਹੈ, ਅਤੇ ਫਿਰ ਕਹਿੰਦੇ ਵੀ ਲੋਕ ਸਾਡੇ ਗੁਣ ਗਾਣ ਗਾਉਣਗੇ। ਗੁਣ ਗਾਉਣ ਵਾਲਾ ਤੁਹਾਡੇ ਅੰਦਰ ਬੈਠਾ, ਪਰਮਾਤਮਾ ਬੈਠਾ, ਕਿ ਉਹਨੂੰ ਪਤਾ ਵੀ ਇਹਨੇ ਕਿੰਨੀ ਕੁ ਬੇਈਮਾਨੀ, ਕਿੰਨੇ ਕੁ ਲੋਕਾਂ ਦਾ ਗਲਾ ਘੁੱਟਿਆ, ਅਤੇ ਆਹ ਹੁਣ ਦਾਨ ਕਰਦਾ, ਡਰਾਮੇਬਾਜ਼ੀ ਕਰਦਾ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਕੁਛ ਤਾਂ ਕਰੋ। ਪਰ ਕੋਸ਼ਿਸ਼ ਕਰੋ ਕਿ ਜਿਹੜੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜਿਹੜਾ ਪੁੰਨਦਾਨ ਕੀਤਾ, ਉਹ ਇਟਸ ਮਚ 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 ਬੈਟਰ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਪਾਣੀ ਬਾੜੋ ਨੌ ਮੇਂ, ਨੌ ਕਹਿੰਦੇ ਨੇ ਕਿਸ਼ਤੀ, ਕਿ ਜੇ ਕਿਸ਼ਤੀ ਦੇ ਵਿੱਚ ਪਾਣੀ ਵੱਧ ਜਾਵੇ, ਪਾਣੀ ਬਾਏ ਬਾੜੋ ਨੌ ਮੇਂ, ਘਰ ਮੇਂ ਬਾੜੋ ਦਾਮ, ਅਤੇ ਘਰ ਦੇ ਵਿੱਚ ਪੈਸੇ ਦਾ ਪੈਸਾ ਆ ਰਿਹਾ, ਜਨਾਨੀ ਪੁੱਛੇ ਹੀ ਨਾ ਵੀ ਇਹ ਪੈਸੇ ਕਿੱਥੋਂ, ਥੈਲੀਆਂ 100-100 ਦੇ, ਗੁੱਛੀਆਂ ਕਿੱਥੋਂ ਆ ਰਹੀਆਂ ਨੇ, ਅਤੇ ਫਿਰ ਤੁਸੀਂ ਕੀ ਕਹਿੰਦੇ ਨੇ, ਦੋਨੋਂ ਹੱਥ ਉਲੀਚੀਏ ਇਹੀ ਸਿਆਣੋ ਕਾਮ, ਕਿ ਫਟਾਫਟ ਉਹ ਪੈਸੇ ਨੂੰ ਕੱਢੋ, ਫਟਾਫਟ ਖਰਚ ਦਿਓ, ਚੰਗੇ ਕੰਮ 'ਤੇ ਲਾ ਦਿਓ। ਜੇ ਉਹ ਇਕੱਠੇ ਕਰੀ ਰੱਖੋਗੇ ਨਾ ਭਾਈ ਸਾਹਿਬ, ਜਾਂ ਬਿਮਾਰੀ ਹੋਈ ਜਾਂ ਬੇਈਮਾਨੀ, ਬਿਮਾਰੀਆਂ ਆ ਜਾਂਦੀਆਂ, ਔਲਾਦ ਪੁੱਠੀ ਨਿਕਲਦੀਆਂ, ਕੋਈ ਮੁਕੱਦਮਿਆਂ 'ਚ ਫਸ ਜਾਂਦਾ, ਕੋਈ ਇਨਕਮ ਟੈਕਸ ਦੇ ਚੱਕਰਾਂ ਪੈਂਦਾ, ਕੋਈ ਜੇਲ੍ਹਾਂ 'ਚ ਜਾਣਾ ਪੈਂਦਾ, ਕੋਈ ਡਾਕੂ ਲੁੱਟ ਕੇ ਲੈ ਜਾਂਦੇ, ਕੋਈ ਖੋਹ ਲੈਂਦੇ ਨੇ। ਸੋ ਇਸ ਕਰਕੇ ਜਿਹੜੀ ਹੱਕ ਜਿਹੜੀ ਹੱਕ ਹਲਾਲ ਦੀ ਕਮਾਈ ਹੈ, ਉਹਦੇ ਵਿੱਚ ਹੀ ਬਰਕਤ ਪੈਂਦੀ ਹੈ। ਸੋ ਇਸੇ ਕਰਕੇ ਕਹਿੰਦੇ ਨੇ, ਜੈਸਾ ਖਾਵੇ ਅੰਨ ਤੈਸਾ ਹੋਵੇ ਮਨ, ਜਿਹੋ ਜਿਹੀ ਖਾਣੀ ਹੈ, ਜੇ ਵਧੀਆ ਚਿਕਨ ਖਾਣੇ ਨੇ, ਮੁਰਗ ਮਸਾਲਮ ਖਾਣੇ ਨੇ, ਦਾਰੂ ਪੀਣੀ ਹੈ, ਵਧੀਆ ਵਧੀਆ ਬੋੜਕਾ ਪੀਣੀ ਹੈ, ਅਤੇ ਜਿਹਾ ਜਿਹਾ ਖਾਓਗੇ ਉਹ ਜਿਹਾ ਤੁਹਾਡਾ ਮਨ ਹੋਜੂਗਾ, ਫਿਰ ਪਾਰਟੀਆਂ ਨੂੰ ਜੀ ਲੱਗਦਾ, ਜੇ ਪਾਰਟੀਆਂ ਨੂੰ ਜੀ ਲੱਗਦਾ ਅਤੇ ਫਿਰ ਉਹ ਆਪਾਂ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਦੇ ਹਾਂ, ਉੱਪਰੋਂ ਦਾ ਜੱਫੀਆਂ ਜਿਹਾ ਪਾਉਂਦੇ ਹਾਂ, ਵਿੱਚੋਂ ਅਸੀਂ ਕਹਿੰਦੇ ਹਾਂ ਲੈ ਯਾਰ ਉਹਦੇ ਕੋਲ ਆਹ ਚੀਜ਼ ਆ, ਉਹਨੇ ਤਾਂ ਇੱਕ ਪਲਾਜ਼ਾ ਲੈ ਲਿਆ, ਦੋ ਲੈ ਲਏ, 10 ਲੈ ਲਏ, ਉਹ ਕਰ ਲਿਆ, ਵਾਹ ਕਰ ਲਿਆ, ਫਿਰ ਅਸੀਂ ਐਵੇਂ ਜੈਲਸੀ ਕਰੀ ਜਾਂਦੇ, ਆਪਣੇ ਆਪ ਖੂਨ ਸਾੜੀ ਜਾਂਦੇ ਹਾਂ। ਸੋ ਇਸ ਕਰਕੇ ਸੋਚਣਾ ਚਾਹੀਦਾ ਕਿ ਜਾਂਦੀ ਵਾਰੀ ਡਰਾਉਣਾ ਬਣ ਗਿਆ, ਜਦੋਂ ਮੌਤ ਆਉਂਦੀ ਹੈ ਨਾ ਸਰੀਰ ਆਕੜ ਜਾਂਦਾ, ਸੱਚਾਈ ਹੈ, ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ। ਜਿਹੜੀ ਡੈੱਡ ਬੋਡੀ, ਜਿਹੜਾ 2 ਮਿੰਟ ਪਹਿਲਾਂ ਗੱਲਬਾਤ ਕਰ ਰਿਹਾ ਸੀਗਾ, ਹਸਪਤਾਲ 'ਚ ਪਿਆ ਸੀ, ਅਸੀਂ ਉਹਨੂੰ ਬੁਲਾਉਂਦੇ ਸੀ, ਮੱਥਾ ਵੀ ਟੇਕ ਦੱਬ ਲਾਉਂਦੇ ਸੀ, ਹੱਥ ਵੀ ਮਲ ਦਿੰਦੇ ਸੀ, ਹੱਥ ਵੀ ਘੁੱਟ ਦਿੰਦੇ ਸੀ, ਜਦੋਂ ਡਰ ਕੇ ਆਕੜ ਜਾਂਦਾ ਨਾ ਡੈੱਡ ਬੋਡੀ, ਫਿਰ ਉਹਨੂੰ ਅਸੀਂ ਹੱਥ ਨਹੀਂ ਲਾਉਂਦੇ, ਜੇ ਕਦੇ ਉਹ ਡੈੱਡ ਬੋਡੀ ਉਂਗਲੀ ਫੜਨੇ, ਸਾਡੀਆਂ ਚੀਕਾਂ ਨਿਕਲਣਗੀਆਂ, ਭੂਤ ਆ ਗਿਆ, ਕਦੇ ਨਹੀਂ ਰੱਖਦੇ ਅਸੀਂ। ਕਹਿੰਦੇ ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ ਅੱਜ ਕਿੱਥੇ ਨੇ ਤੇਰੇ ਘਰ ਦੇ। ਉਹ ਬੰਦੇ ਨੂੰ ਪੁੱਛੋ ਵੀ ਸਾਰੀ ਜ਼ਿੰਦਗੀ ਤੂੰ ਹੇਰਾ ਫੇਰੀ ਕਰਕੇ ਵੱਡੇ ਵੱਡੇ ਮਕਾਨ, ਵੱਡੀਆਂ ਵੱਡੀਆਂ ਕਾਰਾਂ, ਵੱਡੀਆਂ ਵੱਡੀਆਂ ਕੋਠੀਆਂ ਲੈ ਲਈਆਂ, ਅਤੇ ਉਹ ਪੈਸੇ ਜਿਹੜੇ ਕਮਾਏ ਨੇ ਕਹਿੰਦੇ ਔਲਾਦ ਲਈ ਕਮਾਏ ਨੇ, ਮੈਂ ਤਾਂ ਔਲਾਦ ਲਈ ਕਮਾਏ ਨੇ, ਔਲਾਦ ਲਈ ਨਹੀਂ ਕਮਾਏ ਤੁਸੀਂ ਆਪਣੇ ਐਸ਼ ਲਈ ਕਮਾਉਂਦੇ ਨੇ। ਸੋ ਔਲਾਦ ਜਦੋਂ ਤੁਹਾਡੀ ਡੈੱਡ ਬੋਡੀ ਪੈਂਦੀ ਹੈ ਉਹ ਕਿੱਥੇ ਤੁਹਾਡੇ ਕੰਮ ਆਉਂਦੀ ਹੈ, ਕੋਈ ਨਹੀਂ ਕੰਮ ਆਉਂਦਾ, ਛੱਡ ਕੇ ਉੱਥੇ ਟੱਕਾ ਜਾ ਤੋੜ ਕੇ ਆ ਜਾਂਦੇ ਨੇ, ਅੱਗ ਲਾ ਕੇ ਚਲੇ ਜਾਂਦੇ ਨੇ। ਸੋ ਇਸ ਕਰਕੇ ਅਗਾਹ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਮਾਨ ਸੌ ਵਰਸ਼ ਕਾ ਪਲ ਕੀ ਖਬਰ ਨਹੀਂ। ਇਹ ਸਾਡੀ ਹਕੀਕਤ ਹੈ ਕਿ ਅਸੀਂ ਇਕੱਠਾ ਕਰੀ ਜਾਂਦੇ ਆਉਣ ਦਿਓ ਹੋਰ 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 ਹੋਰ, ਇਹ ਨਹੀਂ ਪਤਾ ਕਿ ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਤ। ਆਪਾਂ ਜਿਹੜੀ ਮੌਤ ਹੈ ਨਾ ਕਿੰਨੀਆਂ ਆਸਾਂ ਲੈਂਦੇ ਹਾਂ, ਮੌਤ ਦਾ ਪਤਾ ਨਹੀਂ, ਮੌਤ ਸਾਡੇ ਪੈਰਾਂ ਥੱਲੇ ਹੈ, ਮੂੰਹ 'ਚ ਬੁਰਕੀ ਪਾਉਣ ਲੱਗ ਗਿਆ ਐਂ ਹੋ ਜਾਂਦਾ ਥੱਲੇ, ਕੋਈ ਜਿਮ ਦੇ ਉੱਤੇ ਸੈਰ ਕਰਦਾ ਕਹਿੰਦੇ ਐਕਸਰਸਾਈਜ਼ ਕਰਦਾ ਥੱਲੇ ਡਿੱਗ ਪੈਂਦਾ, ਮੌਤ ਦਾ ਤਾਂ ਕੋਈ ਪਤਾ ਹੀ ਨਹੀਂ ਹੈ। ਅਸੀਂ ਕਾਰ ਚਲਾਉਂਦੇ ਜਾਂਦੇ ਹਾਂ ਬੜੇ ਹੱਸਦੇ ਖੇਡਦੇ ਨੇ, ਮੂਹਰ ਆ ਕੇ ਪਟੱਕਦੇ ਨੇ ਕਾਰ ਵੱਜਦੀ, ਉਹ ਨਹੀਂ ਸਾਨੂੰ ਹਸਪਤਾਲ ਚਲੇ ਜਾਂਦੇ ਨੇ। ਸੋ ਮੌਤ ਤਾਂ ਪਤਾ ਨਹੀਂ ਕਦੋਂ ਆ ਜਾਣੀ ਹੈ, ਸੋ ਜਦੋਂ ਪਤਾ ਹੀ ਨਹੀਂ ਮੌਤ ਕਦੋਂ ਆਉਣੀ ਤਾਂ ਹੈਗੀ ਨਾ ਪੱਕੀ, ਪਰ ਕਦੋਂ ਆਉਣੀ ਇਹ ਨਹੀਂ ਪਤਾ। ਸੋ ਇਸ ਕਰਕੇ ਅਸੀਂ ਐਵੇਂ ਜੱਫੇ ਦੇ ਜੱਫੇ ਲੋਕਾਂ ਨੂੰ ਦੁਖੀ ਕਰਕੇ ਕਿੰਨਾ ਪੈਸਾ ਇਕੱਠੀ ਕਰੀ ਜਾਂਦੇ। ਜਦੋਂ ਅਸੀਂ ਗੌਰਮੈਂਟ ਨਾਲ ਵੀ ਹੈ, ਗੌਰਮੈਂਟ ਦੇ ਜਿਹੜੇ ਰੂਲਸ ਬਣੇ ਉਹਨਾਂ ਨੂੰ ਫਾਲੋ ਕਰਕੇ ਕਰੋ, ਠੀਕ ਹੈ, ਓਨੈਸਟ ਅਰਨਿੰਗ ਹੈ, ਪਰ ਜੇ ਗੌਰਮੈਂਟ ਦੇ ਰੂਲਸ ਤੋਂ ਡਰਦੇ ਹੋ, ਇੱਧਰ ਉੱਧਰ ਹੇਰਾ ਫੇਰੀਆਂ ਕਰਦੇ, ਫੇਸ ਹੀ ਨਹੀਂ ਕਰ ਸਕਦੇ, ਅੱਖ ਨਹੀਂ ਮਿਲਾ ਸਕਦੇ, ਉਹਨੂੰ ਬੇਈਮਾਨੀ ਕਹਿੰਦੇ ਆ। ਤਾਂ ਮੈਨੂੰ ਯਾਦ ਹੈ ਕਿ ਅੱਜ ਸਵੇਰੇ ਜਾਂ ਕੈਨੇਡਾ ਦੇ ਟਾਈਮ ਦੇ ਮੁਤਾਬਕ ਮੈਨੂੰ ਮੈਸੇਜ ਮਿਲਿਆ ਕਿ ਮੇਰੇ ਇੱਕ ਫਰੈਂਡ ਸੀਗੇ ਜਿਨ੍ਹਾਂ ਦੇ ਨਾਲ ਬਰਨਾਲੇ ਤੋਂ ਪ੍ਰਦੀਪ, ਉਹਨਾਂ ਨਾਲ ਸੀ, ਮੈਂ ਸਕੂਲ 'ਚ ਵੀ ਪੜ੍ਹਿਆ, ਫਿਰ ਕਾਲਜ ਵੀ ਪੜ੍ਹਿਆ, ਫਿਰ ਯੂਨੀਵਰਸਿਟੀ 'ਚ ਵੀ, ਉਹਨਾਂ ਨੇ MA ਫਿਲੋਸਫੀ ਮੇਰੇ ਤੋਂ ਇੱਕ ਸਾਲ ਬਾਅਦ ਕੀਤੀ ਸੀਗੀ, ਅਤੇ ਉਸ ਤੋਂ ਬਾਅਦ ਮੈਂ ਕੈਨੇਡਾ ਗਿਆ, ਕੁਦਰਤੀ ਮੁਲਾਕਾਤ ਨਹੀਂ ਹੋਈ। ਉਹਨਾਂ ਦੀ ਬੇਟੀ ਦਾ ਮੈਸੇਜ ਆਇਆ ਸੀਗਾ ਡੋਲੀ ਦਾ ਕਿ ਉਹ ਪੂਰੇ ਹੋ ਗਏ। ਜਾਣਾ ਤਾਂ ਆਪਾਂ ਨੂੰ ਸਾਰਿਆਂ ਨੂੰ ਪੈਣਾ, ਘਰ ਦੇ ਵੀ ਉੱਥੇ ਰਹਿ ਗਏ, ਸਭ ਦੋ ਰੋ ਲਓ ਪਿੱਟ ਲਓ ਜਿੰਨਾ ਮਰਜ਼ੀ ਕਰ ਲਓ, ਪਰ ਇਨਸਾਨ ਨੇ ਚੰਗੇ ਕੰਮ ਕੀਤੇ। ਮੈਨੂੰ ਇੱਥੇ ਸਾਡੇ ਕੇਸ਼ੀ ਜੀ ਨੇ ਕੈਨੇਡਾ ਰਹਿੰਦੇ ਨੇ ਹੁਣ, ਉਹ ਵੀ ਬਰਨਾਲੇ ਤੋਂ ਨੇ, ਉਹਨਾਂ ਨੇ ਦੱਸਿਆ ਕਿ ਪ੍ਰਦੀਪ ਜਦੋਂ ਪ੍ਰਿੰਸੀਪਲ ਸੀ ਆਰੀਆ ਸਕੂਲ ਦੇ ਵਿੱਚ, ਬੜੇ ਵਧੀਆ ਕੰਮ ਕੀਤੇ। ਇਹੀ ਕਹਿਣਾ ਵੀ ਕੰਮ ਹੀ ਚੰਗੇ ਆਉਣੇ ਨੇ, ਜਿਹੜੇ ਤੁਸੀਂ ਚੰਗੇ ਕੰਮ ਕਰ ਜਾਂਦੇ ਉਹੀ ਤੁਹਾਡੇ ਯਾਦ ਦਿੰਦੇ ਨੇ, ਬਾਕੀ ਸਰੀਰ ਤਾਂ ਕਿਸੇ ਨੂੰ ਮਿੱਟੀ ਦੇ ਸਪੁਰਦ ਹੋ ਜਾਣਾ, ਕਿਸੇ ਨੂੰ ਅੱਗ ਦੇ ਸਪੁਰਦ ਹੋ ਜਾਣਾ। ਕਿਹਾ ਨਹੀਂ ਜਾਂਦਾ ਇੱਕ ਰੋਜ਼ ਜਹਾਨ ਨੂੰ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਮਾਸ ਜਿਹੜਾ ਹੱਡ ਹੈ, ਹੱਡ ਮਾਸ ਨੇ, ਤੇਰਾ ਗੋਸ਼ਤ ਕੀੜਿਆਂ ਖਾਣਾ ਏ ਕਰ ਚੇਤਾ, ਮਰਗ ਵਿਸਾਰਨੀ, ਹਮੇਸ਼ਾ ਆਪਣੀ ਮੌਤ ਨੂੰ ਯਾਦ ਰੱਖ, ਉਹਦੇ ਵੱਲ ਪਿੱਠ ਨਾ ਕਰ, ਕਿਉਂਕਿ ਇਹ ਖਿਆਲ ਰੱਖ ਵੀ ਮੈਂ ਤਾਂ ਇੱਕ ਦਿਨ ਮਰਨਾ, ਫਿਰ ਆਪਾਂ ਇੰਨਾ ਕਿਉਂ ਹੇਰਾ ਫੇਰੀ ਕਰਕੇ, ਗਲਤ ਕੰਮਾਂ ਕਰਕੇ, ਬੇਈਮਾਨੀਆਂ ਕਰਕੇ, ਕਿਉਂ ਆਪਾਂ ਦਿਨ ਰਾਤ ਜਿਹੜਾ ਭੱਜ ਨੱਠ ਕਰਦੇ ਹਾਂ। ਸੋ ਇਸੇ ਕਰਕੇ ਕਿਹਾ ਜਾਂਦਾ ਨਾ ਕਰ ਲੈ ਦਿਲ ਦੀ ਸਫਾਈ, ਜੇ ਰੱਬ ਦਾ ਦੀਦਾਰ ਚਾਹੀਦਾ, ਜੇ ਆ ਪਰਮਾਤਮਾ ਨੂੰ ਮਿਲਣਾ ਨਾ ਤਾਂ ਆਪਣੇ ਦਿਲ ਨੂੰ ਸਾਫ਼ ਕਰ, ਕਿਉਂਕਿ ਦੇਖ ਲਓ ਆਪਾਂ ਰੋਜ਼ਾਨਾ ਦੇਖਦੇ ਹਾਂ ਕਿਚਨ ਦੇ ਵਿੱਚ ਜੇ ਭਾਂਡਾ ਗੰਦਾ ਹੋਵੇ ਅਸੀਂ ਉਹਦੇ ਵਿੱਚ ਸਬਜ਼ੀ ਪਾ ਕੇ ਤਾਂ ਨਹੀਂ ਖਾਂਦੇ, ਅਸੀਂ ਪਹਿਲਾਂ ਫਟਾਫਟ ਟੂਟੀ ਥੱਲੇ ਕਰਕੇ ਉਹਨੂੰ ਸਾਫ਼ ਕਰਦੇ ਹਾਂ ਸਾਬਣ ਦੇ ਨਾਲ, ਫਿਰ ਅਸੀਂ ਸਬਜ਼ੀ ਪਾਉਂਦੇ ਹਾਂ। ਕੋਈ ਦੁੱਧ ਦਾ ਭਾਂਡਾ ਸਵੇਰੇ ਕੋਈ ਦੁੱਧ ਪਾਉਣ ਆਉਂਦਾ ਇੰਡੀਆ ਦੇ ਵਿੱਚ ਪਾਉਣ ਆਉਂਦੇ ਨੇ, ਇਹ ਤਾਂ ਨਹੀਂ ਹੈ ਵੀ ਦੁੱਧ ਕੱਲ੍ਹ ਦੂਜੇ ਵਾਲਾ ਜਿਹੜਾ ਇੱਕ ਦਿਨ ਪਹਿਲਾਂ ਵਾਲਾ ਭਾਂਡਾ ਉਸੇ ਦੇ ਦੁੱਧ ਪਾ ਲਈ ਆਪਾਂ ਕਹਿੰਦੇ ਨਹੀਂ ਕਿ ਖਰਾਬ ਹੋ ਜੂਗਾ। ਸੋ ਜੇ ਆਪਾਂ ਕੋਈ ਚੀਜ਼ ਪਾਉਣ ਲਈ ਪਹਿਲਾਂ ਆਪਣੀ ਚੀਜ਼ ਨੂੰ ਸਾਫ਼ ਕਰਦੇ ਹਾਂ, ਜੇ ਆਪਾਂ ਕਿਸੇ ਦੋਸਤ ਦੇ ਰਿਸ਼ਤੇਦਾਰ ਦੇ ਕਿਸੇ ਕੰਪਨੀ ਜਾਂਦੇ ਹਾਂ ਆਪਾਂ ਵਧੀਆ ਕੱਪੜੇ ਪਾ ਕੇ ਜਾਂਦੇ ਹਾਂ, ਮੈਲੇ ਕੱਪੜੇ ਨਹੀਂ ਪਾਉਂਦੇ, ਅਤੇ ਜਦੋਂ ਅਸੀਂ ਮੈਲੇ ਕੱਪੜੇ ਨਹੀਂ ਪਾਉਂਦੇ ਅਸੀਂ ਸਾਫ਼ ਸੁਥਰੇ ਪਾ ਕੇ ਜਾਂਦੇ ਹਾਂ, ਪਰ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ, ਜਦੋਂ ਅਸੀਂ ਸੌਂਦੇ ਹਾਂ, ਜਦੋਂ ਕਿਤੇ ਅਸੀਂ ਜਾਂਦੇ ਹਾਂ, ਉਦੋਂ ਮੈਲਾਂ ਸਾਡੇ ਅੰਦਰ ਹੁੰਦੀਆਂ ਨੇ, ਉੱਥੇ ਨਹੀਂ ਸਫਾਈ ਕਰਦੇ, ਉੱਥੇ ਨਹੀਂ ਅਸੀਂ ਆਪਣੇ ਆਪ ਨੂੰ ਸਾਫ਼ ਕਰਦੇ, ਪੋਜ਼ੀਟਿਵ ਸੋਚ ਰੱਖਦੇ, ਉੱਥੇ ਜਿਹੋ ਜਿਹੇ ਵੀ ਪੁੱਠੀ ਸੋਚ ਲੈ ਕੇ ਅਸੀਂ ਚਲੇ ਜਾਂਦੇ ਹਾਂ। ਸੋ ਇਸੇ ਕਰਕੇ ਕਿਹਾ ਜਾਂਦਾ ਨਾ ਕਿ ਜ਼ਿੰਦਗੀ ਜਿਹੜੀ ਸਾਡੀ ਲਾਈਫ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ, ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਜ਼ਿੰਦਗੀ ਨੂੰ ਸਮਝਣ ਦੀ ਲੋੜ ਹੈ, ਜਦੋਂ ਬੰਦੇ ਨੂੰ ਪਤਾ ਮੈਂ ਜਾਣਾ ਹੀ ਜਾਣਾ, ਅਤੇ ਮੈਨੂੰ ਇਹ ਮੇਰੇ ਨਾਲ ਨਹੀਂ ਕਿਸੇ ਨੇ ਜਾਣਾ, ਜਾਣਾ ਹੁੰਦਾ ਭਾਈ ਸਾਹਿਬ ਜਿਹੜੇ ਘਰ ਦੀਆਂ ਪ੍ਰੋਪਰਟੀਆਂ ਸਾਡੇ ਨਾਂ ਨੇ ਉਹ ਸਾਡੇ ਮਾਂ ਪਿਓ ਦੇ ਨਾਂ ਵੀ ਸੀਗੀਆਂ, ਜੇ ਅਸੀਂ ਉਹਨਾਂ ਦੇ ਨਾਂ ਨਹੀਂ ਰਹਿਣ ਦੇ, ਬੱਚਿਆਂ ਨੇ ਕਦੋਂ ਇਹਨੇ ਤੁਸੀਂ ਸਾਹ ਤੁਹਾਡਾ ਨਿਕਲਦਾ ਨਹੀਂ, ਸ਼ਮਸ਼ਾਨ ਘਰ ਛੱਡ ਕੇ ਨਹੀਂ, ਉਹਦੇ ਬੱਚੇ ਉਹਦੀ ਆਪਣੇ ਜਾ ਕੇ ਨਾਂ ਟ੍ਰਾਂਸਫਰ ਜਾ ਕੇ ਰਜਿਸਟਰੀਆਂ ਚੇਂਜ ਕਰਾ ਲੈਂਦੇ ਨੇ। ਸੋ ਫਿਰ ਸਾਡੀ ਅਸੀਂ ਮੈਂ ਕੀ ਕਰਦੇ ਹਾਂ, ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਇਹ ਜਿਹੜਾ ਸਾਡਾ ਸਰੀਰ ਹੈ ਨਾ ਇਹ ਇੱਕ ਤਰ੍ਹਾਂ ਦੀ ਸਰਾਂ ਹੈ, ਕਿਸੇ ਨੂੰ 20 ਸਾਲ ਵਾਸਤੇ ਜਦੋਂ ਆਪਾਂ ਹੋਟਲ 'ਚ ਜਾਂਦੇ ਹਾਂ 2 ਦਿਨਾਂ ਲਈ 4 ਦਿਨਾਂ ਲਈ 5 ਦਿਨਾਂ ਲਈ, ਜਦੋਂ ਜਾਂਦੇ ਹਾਂ ਬੜੇ ਛਾਲਾਂ ਜੀਆਂ ਮਾਰ ਕੇ ਮੰਜਿਆਂ 'ਤੇ ਪੈਂਦੇ ਵੀ ਆ ਤਾਂ ਮੇਰਾ ਕਮਰਾ ਚਲਾ ਲਓ, ਏਸੀ ਨਹਾ ਲਓ ਜਿੰਨਾ ਮਰਜ਼ੀ, ਪਰ ਅਸੀਂ ਭੁੱਲ ਜਾਂਦੇ 4-5 ਦਿਨਾਂ ਬਾਅਦ ਖਾਲੀ ਕਰਨਾ ਪੈਣਾ। ਉਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ ਨਾ ਇਹ ਕਿਸੇ ਨੂੰ 20 ਸਾਲ, ਕਿਸੇ ਨੂੰ 40, 100, 50 ਜਿੰਨੇ ਵੀ ਮਿਲਿਆ ਹੈ, ਇਹਨੂੰ ਖਾਲੀ ਕਰਕੇ ਜਾਣਾ ਪੈਣਾ। ਸੋ ਇਸ ਕਰਕੇ ਸਾਨੂੰ ਹਮੇਸ਼ਾ ਤਿਆਰੀ ਕਰਨੀ ਚਾਹੀਦੀ ਹੈ। ਜਿਵੇਂ ਹੁਣ ਇੰਡੀਆ ਜਾਣਾ ਹੋਵੇ ਅਤੇ ਅੱਜ ਤੋਂ ਹੀ ਮੈਂ ਤਿਆਰੀ ਕਰੂੰਗਾ, ਕੋਈ ਪਾਸਪੋਰਟ ਚਾਹੀਦਾ, ਮੈਨੂੰ ਵੀਜ਼ਾ ਲਵਾਉਣਾ, ਵੀਜ਼ਾ ਕਿਵੇਂ ਲੱਗੂ, ਕਿੱਥੇ ਜਾਣਾ, ਕੱਪੜੇ ਕਿਹੜੇ ਲੈ ਕੇ ਜਾਣਾ, ਜਹਾਜ਼ ਕਿੱਥੇ ਆ, ਕੌਣ ਮੈਨੂੰ ਲੈਣ ਆਊਗਾ, ਕੀ ਉਹਨਾਂ ਲਈ ਗੈਲਨ ਹੈ। ਅਸੀਂ ਆਹ ਮਹੀਨਾ ਦੋ ਮਹੀਨੇ ਲਈ ਜਾਂਦਾ ਉਹਦੇ ਲਈ ਅਸੀਂ ਦੋ ਦੋ ਮਹੀਨੇ ਪਹਿਲਾਂ ਤਿਆਰੀ ਕਰਦੇ ਹਾਂ, ਪਰ ਜਿੱਥੇ ਪੱਕੇ ਜਾ ਕੇ ਮੁੰਡਾ ਨਹੀਂ ਉਹਦੀ ਅਸੀਂ ਤਿਆਰੀ, ਉਹਦੇ ਕਿੰਨੀ ਅਸੀਂ ਪਿੱਟ ਕੀਤੀ ਹੈ ਕੋਈ ਖਿਆਲ ਹੀ ਨਹੀਂ ਕਰਦੇ। ਸੋ ਇਸ ਕਰਕੇ ਹਮੇਸ਼ਾ ਆਪਣੀ ਮੌਤ ਨੂੰ ਯਾਦ ਰੱਖੋ। ਸੋ ਇਸੇ ਕਰਕੇ ਕਹਿੰਦਾ ਅੱਛੀ ਕਰਨੀ ਕਰੋ ਕਬੀਰਾ, ਅੱਛੀ ਕਰਨੀ ਚੰਗੇ ਕੰਮ ਕਰੋ, ਅੱਛੀ ਕਰਨੀ ਕਰੋ ਕਬੀਰਾ ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ, ਜਿਹੜਾ ਉਹ ਪਰਮਾਤਮਾ ਹੈ ਪਾਵਰ ਹੈ ਉਹ ਤੁਹਾਡੇ ਅੰਦਰ ਬੈਠਾ, ਤੁਹਾਨੂੰ ਉੱਥੇ ਕੋਈ ਹੇਰਾ ਫੇਰੀ ਨਹੀਂ ਚੱਲਣੀ। ਬਾਹਰ ਤਾਂ ਅਸੀਂ ਲੋਕਾਂ ਨੂੰ ਮੂਰਖ ਬਣਾ ਲਾਂਗੇ, ਆਪਾਂ ਗੱਲ ਬਦਲ ਦਿਆਂਗੇ, ਪਰ ਉਹਦੇ ਕੋਲ ਨਹੀਂ ਮਿਲਦੀ, ਕਿਉਂਕਿ ਉਹ ਸਾਡੇ ਅੰਦਰ ਦੀ ਗੱਲ ਨੂੰ ਜਾਣਦਾ, ਸਾਡੀ ਨੀਤਾਂ ਨੂੰ ਜਾਣਦਾ, ਸਾਡੀ ਸੋਚ ਨੂੰ ਜਾਣਦਾ। ਦੇਖ ਲਓ ਇਹ ਗੱਲ ਸੱਚਾਈ ਹੈ, ਦੁਨੀਆ ਔਰ ਦੌਲਤ ਹੱਥ ਸੇ ਨਿਕਲ ਜਾਏ, ਜਿਹੜੀ ਦੁਨੀਆ ਹੈ ਕੋਈ ਰਿਸ਼ਤੇਦਾਰ ਨਿਕਲ ਜਾਏ, ਕੋਈ ਪੈਸਾ ਟਕਾ ਨੁਕਸਾਨ ਹੋ ਜਾਏ, ਦੁਨੀਆ ਔਰ ਦੌਲਤ ਹੱਥ ਸੇ ਨਿਕਲ ਜਾਏ ਤੋ ਇਨਸਾਨ ਗਰੀਬ ਹੋ ਜਾਂਦਾ ਹੈ। ਜਿਹੜੀਆਂ ਕੋਠੀਆਂ ਨੇ, ਕਾਰਾਂ ਨੇ, ਅਮੀਰ ਹੈ, ਪੈਸਾ ਬੈਂਕ ਬੈਲੈਂਸ ਨੇ, ਜੇ ਕਿਤੇ ਉਹ ਘਾਟਾ ਪੈ ਜਾਏ ਤਾਂ ਬੰਦਾ ਗਰੀਬ ਹੋ ਜਾਂਦਾ। ਦੁਨੀਆ ਔਰ ਦੌਲਤ ਹੱਥ ਸੇ ਨਿਕਲ ਜਾਏ ਤੋ ਇਨਸਾਨ ਗਰੀਬ ਹੋ ਜਾਂਦਾ ਹੈ, ਔਰ ਅਗਰ ਦਿਲ ਸੇ ਨਿਕਲ ਜਾਏ, ਜਿਹੜੇ ਪੈਸਿਆਂ ਟਕਿਆਂ ਦੀ ਜਿਹੜੀ ਚਾਹਤ ਹੈ, ਔਰ ਅਗਰ ਦਿਲ ਸੇ ਨਿਕਲ ਜਾਏ ਤੋ ਉਹ ਭਗਵਾਨ ਕੇ ਕਰੀਬ ਹੋ ਜਾਂਦਾ ਹੈ। ਜਦੋਂ ਸਾਡੇ ਅੰਦਰੋਂ ਹੀ ਪੈਸੇ ਦੀ ਲਾਲਚ ਨਿਕਲ ਜਾਏ ਨਾ, ਫਿਰ ਅਸੀਂ ਪਰਮਾਤਮਾ ਦੇ ਨੇੜੇ ਲੱਗ ਜਾਂਦੇ ਹਾਂ, ਅਤੇ ਜੇ ਸਾਡੇ ਕੋਲ ਹੈਗੇ ਤਾਂ ਫਿਰ ਅਸੀਂ ਸਾਡੇ ਕੋਲ ਨਿਕਲ ਜਾਣ, ਅਤੇ ਫਿਰ ਅਸੀਂ ਗਰੀਬ ਹੋ ਜਾਂਦੇ ਹਾਂ। ਅਸੀਂ ਦੇਖ ਲਓ, ਮੈਂ ਵਕੀਲ ਦੀ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਵਕੀਲ ਸਾਹਿਬ ਸੀਗੇ, ਉਹ ਵਕੀਲ ਸਾਹਿਬ ਦੇ ਕੋਲ ਕੋਈ ਕੇਸ ਸੀਗਾ ਪ੍ਰੋਪਰਟੀ ਦਾ, ਕਿਸੇ ਬੰਦੇ ਨੇ ਸੇਠ ਦੇ ਕੋਈ ਪ੍ਰੋਪਰਟੀ ਦਾ ਰੌਲਾ ਸੀਗਾ, ਉਹਨੇ ਵਕੀਲ ਕਰ ਲਿਆ ਆਪਣਾ, ਵੀ ਆਹ ਦੇਖੋ ਜੀ ਮੇਰੇ ਨਾਲ ਨਜਾਇਜ਼ ਹੋ ਗਈ, ਪ੍ਰੋਪਰਟੀ ਮੇਰੀ ਹੈ, ਪਰ ਉਹ ਦੂਜੇ ਬੰਦੇ ਨੇ ਕਬਜ਼ਾ ਕਰ ਲਿਆ, ਵਕੀਲ ਨੇ ਆਪਣੀ ਫੀਸ ਲੈ ਲਈ। ਤੁਹਾਨੂੰ ਪਤਾ ਹੀ ਹੈ ਇੰਡੀਆ 'ਚ ਕੀ ਹੁੰਦਾ, 15 ਸਾਲ ਕੇਸ ਚੱਲਦਾ ਰਿਹਾ, ਕਦੇ ਉਹਨੇ ਡੈਰੀ ਡੇਟ ਅੱਗੇ ਲੈ ਲਈ, ਹੋਰ ਲੈ ਲਈ, ਇੱਧਰ ਲੈ ਲਈ, ਉੱਧਰ ਲੈ ਲਈ, 15 ਸਾਲ ਕੇਸ ਚੱਲਿਆ ਉੱਥੇ। ਜਦੋਂ ਚੱਲਿਆ, ਉਹਦਾ ਮੁੰਡਾ ਜਿਹੜਾ ਵਕੀਲ ਦਾ ਸੀ ਉਹ ਵੀ ਵਕੀਲ ਬਣ ਗਿਆ, ਉਹ ਯੰਗ ਬੱਚਾ ਸੀਗਾ। ਜਦੋਂ ਉਹ ਵਕੀਲ ਬਣ ਗਿਆ, ਇੰਨੇ ਨੂੰ ਕੁਦਰਤੀ ਪਿਓ ਨੂੰ ਕਦੇ ਹਫ਼ਤੇ ਕਦੇ ਛੁੱਟੀ 'ਤੇ ਜਾਣਾ ਪਿਆ ਕਿਤੇ ਰਿਸ਼ਤੇਦਾਰਾਂ ਦੇ, ਅਤੇ ਉਹਦੀ ਪੇਸ਼ੀ, ਉਹ ਕਹਿੰਦਾ ਮੁੰਡੇ ਨੂੰ, ਕਹਿੰਦਾ ਤੂੰ ਮਾੜਾ ਦੇਖ ਲਈ ਇਹਨਾਂ ਦਾ ਕੇਸ ਹੈ, ਡੇਟ ਲੱਗੀ ਵੀ ਆ। ਉਹ ਕਹਿੰਦਾ ਠੀਕ ਹੈ ਜੀ। ਉਹ ਜਦੋਂ ਗਿਆ, ਡੇਟ ਲੱਗੀ, ਉਹਨੇ ਬਹਿਸ ਕੀਤੀ ਅਤੇ ਕੇਸ ਜਿੱਤ ਗਿਆ, ਉਹ ਪ੍ਰੋਪਰਟੀ ਉਹਨੂੰ ਮਿਲ ਗਈ। ਅਤੇ ਜਦੋਂ ਮਿਲ ਗਈ, ਮੁੰਡਾ ਬਹੁਤ ਖੁਸ਼ ਹੋਇਆ ਕਿ ਮੈਂ ਆਪਣੇ ਪਿਓ ਨੂੰ ਦੱਸੂੰਗਾ, ਅਤੇ ਉਹ ਕਿੰਨਾ ਖੁਸ਼ ਹੋਊਗਾ ਵੀ ਪਹਿਲੇ ਕੇਸ ਦੇ ਵਿੱਚ ਇਹਨੇ ਜਿਤਾਤਾ, 15 ਸਾਲ ਦਾ ਕੇਸ ਲੰਘਦਾ ਸੀ। ਅਤੇ ਜਦੋਂ ਉਹਦਾ ਫਾਦਰ ਜਿਹੜਾ ਵਕੀਲ ਆਪ ਵੀ ਸੀਗਾ ਉਹ ਆਇਆ, ਉਹਨੇ ਦੱਸਿਆ ਵੀ ਡੈਡ, ਉਹ ਜਿਹੜਾ ਕੇਸ ਸੀ ਨਾ ਪਾਸੋਂ ਕੋਰਟ ਦੇ ਵਿੱਚ ਲੱਗਿਆ, ਸੈਸ਼ਨ ਜੱਜ ਦੇ ਜਾਂ ਮੈਜਿਸਟਰੇਟ ਦੇ, SDO ਦੇ, ਉਹ ਮੈਂ ਬਹਿਸ ਕਰਕੇ ਜਿੱਤ ਗਿਆ। ਕਹਿੰਦਾ ਉਹ ਬੜਾ ਖੁਸ਼ ਸੀਗਾ, ਮੈਂ ਹੁਣ ਪਹਿਲੇ ਪਹਿਲੀ ਕੇਸ ਜਿੱਤਿਆ। ਜਦੋਂ ਉਹਨੇ ਕਿਹਾ ਜਿੱਤ ਲਿਆ ਵੀ ਪਿਓ ਖੁਸ਼ ਹੋਊਗਾ, ਉਹਨੇ ਵੱਟ ਕੇ ਚਪੇੜ ਮਾਰੀ ਮੁੰਡੇ ਦੇ। ਉਹ ਕਹਿੰਦਾ ਕੀ ਗੱਲ ਹੋ ਗਈ ਡੈਡੀ, ਤੁਸੀਂ ਮੇਰੇ ਚਪੇੜ ਕਿਉਂ ਮਾਰੀ ਹੈ, ਮੈਂ ਤਾਂ ਕੇਸ ਜਿੱਤਿਆ। ਕਹਿੰਦਾ ਤੂੰ ਮੂਰਖ ਹੈ, ਜਿੱਤਣ ਨੂੰ ਤਾਂ ਮੈਂ ਵੀ ਜਿੱਤ ਸਕਦਾ ਸੀਗਾ, ਮੈਂ 15 ਸਾਲ ਕਾਹਦੇ ਲਈ ਲੁਕਾਇਆ, ਆਪਣੇ ਘਰ ਦਾ ਰੋਟੀ ਫੁਲਕਾ ਦਾਲ ਫੁਲਕਾ ਚੱਲਦਾ ਸੀ ਉਹਦੇ ਕੋਲੋਂ, ਡੇਟਾਂ ਪਵਾਈ ਜਾਂਦੇ ਸੀ, ਜੇ ਹੁਣ ਨਿਕ ਜਿੱਤ ਗਿਆ ਹੋ ਤਾਂ ਹੁਣ ਆਪਣੇ ਮੁੜ ਕੇ ਫੀਸਾਂ ਕਿੱਥੋਂ ਦੇਣੀ ਹੈ। ਸੋ ਇਹਨੂੰ ਕਹਿੰਦੇ ਨੇ ਬੇਈਮਾਨੀ। ਸੋ ਇਸੇ ਕਰਕੇ ਤੁਸੀਂ ਦੇਖ ਲਓ, ਠੇਕੇਦਾਰ ਨੇ ਆਪਣੇ ਇੰਡੀਆ ਦੇ ਵਿੱਚ, ਮੈਨੂੰ ਹੁਣ ਇੱਥੇ ਤਾਂ ਨਹੀਂ ਪਤਾ ਕਿਉਂਕਿ ਇੱਥੇ ਦੇਖਿਆ ਨਹੀਂ, ਕਦੇ ਠੇਕੇਦਾਰ ਨੇ ਉੱਥੇ ਪਹਿਲਾਂ ਤਾਂ ਗਵਰਨਮੈਂਟ ਨੂੰ, ਜਿਹੜੇ ਕੋਈ ਆਫਿਸਰ ਹੈ, ਕੋਈ SDO ਹੈ, ਕੋਈ ਐਕਸੀਅਨ ਹੈ ਜਾਂ ਕੋਈ ਹੋਰ ਹੈ ਜੋ ਠੇਕਾ ਦਿੰਦੇ ਨੇ, ਉਹ ਆਪਣੇ ਪੈਸੇ ਲੈਂਦੇ ਨੇ, ਰਿਸ਼ਵਤ ਲੈਂਦੇ ਨੇ। ਫਿਰ ਜਿਹੜਾ ਠੇਕੇਦਾਰ ਹੈ, ਜਦੋਂ ਪੁਲ ਬਣਾਉਂਦੇ ਨੇ ਜਾਂ ਸੜਕਾਂ ਬਣਾਉਂਦੇ ਨੇ ਜਾਂ ਕੋਈ ਬਿਲਡਿੰਗਾਂ ਬਣਾਉਂਦੇ ਨੇ, ਉਹ ਸੀਮਿੰਟ ਜਿੰਨਾ ਪਾਉਣਾ ਹੁੰਦਾ ਉਦੋਂ ਅੱਧਾ ਪਾ ਕੇ ਰੇਤਾ ਪਾ ਆਉਂਦੇ ਨੇ, ਜਦੋਂ ਬਿਲਡਿੰਗਾਂ ਬਣ ਜਾਂਦੀਆਂ ਬ੍ਰਿਜ ਬਣ ਜਾਂਦੇ ਨੇ, ਜਦੋਂ ਲੋਕ ਹੁੰਦੇ ਨੇ ਉਹ ਬ੍ਰਿਜ ਬੈਠ ਜਾਂਦਾ, ਬਿਲਡਿੰਗਾਂ ਢਹਿ ਜਾਂਦੀਆਂ, ਸੜਕਾਂ ਟੁੱਟ ਜਾਂਦੀਆਂ, ਉਹ ਸੋਚਦੇ ਹੀ ਨਹੀਂ ਵੀ ਇੰਨਾ ਪੈਸਾ ਲੋਕਾਂ ਦਾ ਲੱਗ ਪਿਆ। ਗੌਰਮੈਂਟ ਨੇ ਕਿਹੜਾ ਆਪਣੀ ਜੇਬ 'ਤੇ ਲੋਕਾਂ ਦਾ ਪੈਸਾ, ਉਹ ਠੱਕ ਕੇ ਆਪਣੀਆਂ ਜੇਬਾਂ ਭਰੀ ਜਾਂਦੇ ਨੇ, ਅਤੇ ਲੋਕਾਂ ਕਈ ਵਾਰੀ ਐਕਸੀਡੈਂਟ ਹੁੰਦੇ ਨੇ ਜਦੋਂ ਆਪਣਾ ਪੁਲ ਡਿੱਗਦਾ, ਕਿੰਨੇ ਲੋਕਾਂ ਦੀ ਮੌਤ ਹੋ ਜਾਂਦੀ, ਉਹ ਡਰਦੇ ਹੀ ਨਹੀਂ ਇਸ ਗੱਲ ਤੋਂ। ਅਖੀਰ 'ਚ ਉਹ ਠੇਕੇਦਾਰਾਂ ਦਾ ਦੇਖ ਲਓ ਵੀ ਕੀ ਹਾਲ ਹੁੰਦਾ। ਡਾਕਟਰ ਦੇਖ ਲਓ, ਮੈਂ ਨਹੀਂ ਕਹਿੰਦਾ ਸਾਰੇ ਹੀ, ਕੁਛ ਦੀ ਗੱਲ ਕਰਦੇ, ਆਪਾਂ ਬੇਈਮਾਨੀ ਦਾ ਟੋਪਿਕ ਹੈ, ਡਾਕਟਰ ਭਲੇ ਮਾਨਸ ਵੀ ਬਹੁਤ ਨੇ, ਪਰ ਮੈਂ ਇੰਡੀਆ 'ਚ ਦੇਖਿਆ ਉਹ ਡੈੱਡ ਬੋਡੀ ਨੂੰ ਵੀ, ਬੰਦਾ ਮਰ ਗਿਆ, ਉਹ ਗਰੀਬ ਲੋਕਾਂ ਨੂੰ ਕਹੀ ਜਾਂਦੇ ਜੀ ਆਹ ਟੀਕਾ ਲਾਉਣਾ 1,00,000 ਰੁਪਏ ਦਾ ਦੇ ਦਿਓ, ਸ਼ਾਇਦ ਵਾਜੇ, ਬੰਦਾ ਇੱਧਰ ਉੱਧਰ ਕਰਜ਼ਾ ਚੱਕ ਕੇ ਦਿੰਦਾ, ਜਦੋਂ ਕਿ ਡੈੱਡ ਬੋਡੀ ਹੁੰਦੀ ਹੈ ਕਈ ਵਾਰੀ ਉਹਨਾਂ ਨੂੰ ਪਤਾ ਲੱਗਦਾ ਕਿੰਨਾ ਦੁੱਖ ਲੱਗਦਾ। ਸੋ ਇੱਕ ਆਪਣਾ ਕੋਵਿਡ ਸੀ, ਕਰੋਨਾ ਆਇਆ ਸੀ, ਕਈ ਡਾਕਟਰ ਫ੍ਰੀ ਇਲਾਜ ਕਰਦੇ ਸੀਗੇ, ਭੱਜ ਕੇ ਜਾਂਦੇ, ਆਪਣੀ ਲਾਈਫ ਨੂੰ ਰਿਸਕ 'ਚ ਪਾਉਂਦੇ ਸੀ, ਅਤੇ ਕਈ ਡਾਕਟਰ ਜਿਹੜੇ ਠੱਗੀਆਂ ਠੋੜੀਆਂ ਵੀ ਕਰਦੇ ਸੀ। ਸਕੂਲ 'ਚ ਦੇਖ ਲਓ, ਕਾਲਜ ਦੇਖ ਲਓ, ਯੂਨੀਵਰਸਿਟੀ ਦੇਖ ਲਓ, ਜਿਹੜੇ ਪ੍ਰੋਫੈਸਰ ਹੁੰਦੇ ਨੇ, ਸਕੂਲ ਟੀਚਰ ਹੁੰਦੇ ਨੇ, ਉਹ ਪੜ੍ਹਾਉਣ ਉੱਥੇ ਬੱਚਿਆਂ ਨੂੰ, ਬੱਚੇ ਉਹਨਾਂ ਦੀ ਇੱਜ਼ਤ ਮਾਨ ਕਰਨਗੇ। ਪਰ ਅੱਜ ਕੱਲ੍ਹ ਕੀ ਹੈ ਕਿ ਉਹ ਕਹਿੰਦੇ ਨਹੀਂ, ਪੜ੍ਹਾਉਣ ਨਾਲ ਤਾਂ ਕੋਈ ਫਾਇਦਾ ਨਹੀਂ, ਤਾਂ ਟਿਊਸ਼ਨਾਂ ਪੜ੍ਹਾਓ, ਟਿਊਸ਼ਨਾਂ ਘਰ ਰੱਖ ਕੇ ਵੱਧ ਵੱਧ ਨੰਬਰ ਲਵਾ ਆਉਂਦੇ ਨੇ, ਉਹ ਹੇਰਾ ਫੇਰੀ ਹੈ, ਬੇਈਮਾਨੀ ਹੈ, ਹੋਰ ਕੀ ਹੈ। ਅਸੰਤ ਬਾਬੇ ਚਿੱਟੇ ਕੱਪੜੇ ਪਾਏ ਨੇ, ਪੀਲੇ ਪਾਏ ਨੇ, ਮੱਥੇ ਦੇ ਟਿੱਕੇ ਲਾਏ ਨੇ, ਭਾਈ ਜੀ ਨੇ ਲੰਬੀ ਗਾਤਰਾ ਪਾਇਆ, ਉਹ ਕੀ ਨੇ, ਰੱਬ ਨਾਲ ਮਿਲਾਉਂਦਾ, ਵਧੀਆ ਕੀਰਤਨ ਕਰਦੇ ਨੇ, ਵਧੀਆ ਸਤਸੰਗ ਕਰਦੇ ਨੇ, ਪਰ ਅਲਟੀਮੇਟਲੀ ਕੀ ਕਰਦੇ ਨੇ, ਪਖੰਡ ਕਰਦੇ ਨੇ। ਲੋਕਾਂ ਨੂੰ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਆਪ ਆਪਣੀ ਜੇਬਾਂ ਭਰੀ ਜਾਂਦੇ, ਵੱਡੇ ਵੱਡੇ ਡੇਰੇ ਬਣਾ ਲੈਂਦੇ ਨੇ, ਆਪ ਵੱਡੇ ਲੋਕਾਂ ਨਾਲ ਯਾਰੀ ਦੋਸਤੀ ਹੈ, ਗਰੀਬ ਬੰਦੇ ਨੂੰ ਕੌਣ ਪੁੱਛਦਾ ਹੈ? ਗਰੀਬ ਬੰਦੇ ਨੂੰ ਜੇ ਪੁੱਛਦਾ ਜੀ ਮੈਨੂੰ ਤਾਂ 4 ਸਾਲ ਹੋ ਗਏ ਮਿਹਨਤ ਕਰਦੇ ਨੂੰ, 2.5 ਘੰਟੇ ਉੱਠ ਕੇ ਪਾਠ ਕਰਦਾ, ਮੇਰਾ ਤਾਂ ਹਲੇ ਦਰਵਾਜ਼ਾ ਨਹੀਂ ਖੁੱਲਿਆ, ਕੁਛ ਨਹੀਂ ਹੋਇਆ, ਕਹਿੰਦੇ ਕੋਈ ਨਹੀਂ ਹੁੰਦਾ, ਪਤਾ ਨਹੀਂ ਬਸ ਕਿੰਨਾ ਕਿੰਨੇ ਦਾ ਕਰੀ ਚੱਲ ਕਰੀ ਚੱਲ ਕਰੀ ਤਾਂ ਚੱਲੇ, ਉਹ ਕਰ ਕਰਕੇ ਦੇਖ ਲੈਂਦਾ ਕਿਉਂਕਿ ਕਰਨਾ ਕਰਾਉਣ ਵਾਲਾ ਹੀ ਨਹੀਂ ਠੀਕ, ਉਹਨੇ ਕੀ ਧੱਕਾ ਲਾਉਣਾ ਤੁਹਾਡੇ, ਕਿਉਂਕਿ ਉਹਦੇ ਆਪ ਨਹੀਂ ਧੱਕਾ ਲੱਗਿਆ। ਤੁਸੀਂ ਹਲਵਾਈ ਦੀ ਇਗਜ਼ਾਮਪਲ ਦੇਖ ਲਓ, ਆਪਾਂ ਇੱਥੇ ਕੈਨੇਡਾ ਦੀ ਇਗਜ਼ਾਮਪਲ ਲੈ ਲੈਂਦੇ, ਹਲਵਾਈ ਹੁੰਦੇ ਨੇ ਅਤੇ ਉਹ ਸਮੋਸੇ ਲੈਣ ਜਾਓ ਉਹਨਾਂ ਕੋਲ ਜਿਹੜੇ ਆਮ ਬੰਦੇ ਨੇ ਕਿਸੇ ਦੁਕਾਨ 'ਤੇ, ਉਹ ਦੇਖੋ ਇੱਕ ਦਿਨ ਵਧੀਆ ਹੁੰਦੇ ਨੇ, ਦੂਜੇ ਦਿਨ ਠੰਡੇ ਹੁੰਦੇ ਨੇ। ਮੈਨੂੰ ਯਾਦ ਹੈ ਕਿ ਇੱਕ ਵਾਰ ਕਿਸੇ ਬੰਦੇ ਹਲਵਾਈ ਦੀ ਦੁਕਾਨ ਬੜੀ ਮਸ਼ਹੂਰ ਸੀ ਵੀ ਸਮੋਸੇ ਵਧੀਆ ਨੇ, ਅਤੇ ਕੋਈ ਉਹਨਾਂ ਦੇ ਗੈਸਟ ਆ ਗਏ ਘਰ 'ਚ, ਅਤੇ ਘਰ ਦੇ ਕਹਿੰਦੇ ਆਪਣੇ ਮੁੰਡੇ ਨੂੰ, ਕਹਿੰਦੇ ਉਹਦੇ ਜਾ ਕੇ ਸਮੋਸੇ ਲਿਆਓ, ਅਤੇ ਸਮੋਸੇ ਯਾਰ ਪਿਛਲੇ ਹਫ਼ਤੇ ਖਾਧੇ ਬੜੇ ਸਵਾਦ ਸੀਗੇ, ਤੂੰ ਉਹਨਾਂ ਤੋਂ ਸਮੋਸੇ ਲਿਆ ਫੜ ਕੇ। ਉਹ ਸਮੋਸੇ ਲਿਆ ਆ, ਜਦੋਂ ਸਮੋਸੇ ਉਹਨਾਂ ਨੂੰ ਪਾਏ, ਉਹ ਵਿੱਚੋਂ ਐਵੇਂ ਸਮੈਲ ਜੀ ਆਈ ਜਾਵੇ, ਚਲੋ ਗੈਸਟਾਂ ਤੁਰ ਗਏ। ਉਹ ਘਰ ਦੇ ਜਾ ਕੇ ਉਹ ਹਲਵਾਈ ਨੂੰ ਕਹਿੰਦੇ, ਕਹਿੰਦੇ ਭਾਅ ਜੀ ਜਿਹੜੇ ਪਿਛਲੇ ਹਫ਼ਤੇ ਸਮੋਸੇ ਲੈ ਕੇ ਸੀ ਉਹਦਾ ਕਿੰਨੇ ਸਵਾਦ ਸੀ, ਅੱਜ ਵਾਲੇ ਤਾਂ ਐਵੇਂ ਸੀ। ਕਹਿੰਦੇ ਭੈਣ ਜੀ ਇਹ ਤਾਂ ਹੋ ਹੀ ਨਹੀਂ ਸਕਦਾ, ਮੈਂ ਤਾਂ ਤੁਹਾਨੂੰ ਪਿਛਲੇ ਹਫ਼ਤੇ ਵਾਲੇ ਹੀ ਸਮੋਸੇ ਚੱਕ ਕੇ ਪਾਏ ਨੇ ਲਿਫਾਫੇ 'ਚ। ਸੋ ਦੇਖ ਲਓ ਵੀ ਉਹੀ ਬੇਈਮਾਨੀ ਕਰੀ ਜਾਂਦੇ ਨੇ। ਤੁਸੀਂ ਆਹ ਫਰੂਟ ਵਾਲੇ ਦੇਖ ਲਓ, ਮੈਂ ਇੰਡੀਆ 'ਚ ਦੇਖਿਆ ਲੁਧਿਆਣੇ ਚੌੜੇ ਬਾਜ਼ਾਰ 'ਚ, ਸੇਬ ਲਓ ਉਹ ਜਿਹੜੇ ਗਲੇ 'ਚ ਪਏ ਹੁੰਦੇ ਟੋਕਰੀ 'ਚ ਨਾਲ, ਉਹ ਇੱਕ ਦੋ ਵਿੱਚ ਪਾਉਂਦੇ, ਜਿੰਨੀ ਮਰਜ਼ੀ ਤੁਸੀਂ ਆਪਣੇ ਨੂੰ ਹੁਸ਼ਿਆਰ ਸਮਝੋ, ਉੱਥੇ ਘਰੇ ਜਾ ਕੇ ਖੋਲ੍ਹੋ, ਇੱਕ ਦੋ ਸੇਬ ਗਲੇ ਹੁੰਦੇ ਨੇ। ਤੁਸੀਂ ਕਿਸੇ ਦੁਕਾਨਦਾਰ ਕੋਲ ਚਲੇ ਜਾਓ, ਉਹਨੇ ਥੱਲੇ ਉਹ ਕੋਈ ਸਿੱਕਾ ਜਿਹਾ ਲਾਇਆ ਹੁੰਦਾ, ਹੁੰਦੀ ਉਹ ਜੇ 2 ਕਿਲੋ ਤੋਂ ਲਵਾਓ, ਉਹ ਹੁੰਦਾ 1.5 ਕਿਲੋ ਥੱਲੇ ਸਿੱਕਾ ਹੁੰਦਾ, ਭਾਰ ਘੱਟ ਤੋਲਦੇ ਨੇ, ਉਹ ਬੇਈਮਾਨੀ ਕਰਦੇ ਨੇ ਅਤੇ ਹੋਰ ਕੀ ਕਰਦੇ ਨੇ। ਸੋ ਇਸੇ ਤਰ੍ਹਾਂ ਕੋਸ਼ਿਸ਼ ਹੈ ਵੀ ਕੋਈ ਬੰਦਾ ਬਖਸ਼ਦਾ ਨਹੀਂ ਹੈ ਕਿਸੇ ਪਾਸੇ ਵੀ, ਕੋਈ ਬੰਦਾ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਵੀ ਆਹ ਜੇ ਟੈਕਸ ਬਚਾਉਣਾ ਵੀ ਕੋਈ ਨਹੀਂ। ਜੇ ਹੁਣ ਕਿਸੇ ਨੂੰ ਪੁੱਛੋ ਵੀ ਤੁਸੀਂ ਅਨਇੰਪਲਾਇਮੈਂਟ ਕਿਉਂ ਲੈਂਦੇ ਹੋ ਭਾਈ ਸਾਹਿਬ, ਇੱਕ ਪਾਸੇ ਅਨਇੰਪਲਾਇਮੈਂਟ ਲੈਂਦੇ ਹੋ, ਇੱਕ ਪਾਸੇ ਕੈਸ਼ ਲੈਂਦੇ ਹੋ, ਇੱਕ ਪਾਸੇ ਸੇਵਾ ਕਰਦੇ ਹੋ, ਇੱਕ ਪਾਸੇ ਉੱਥੇ ਕਹਿੰਦੇ ਸਾਡੀ ਇੰਜਰੀ ਹੋਈ ਵੀ ਆ, ਕੋਈ ਸੱਟ ਪੇਟ ਲੱਗੀ ਆ, ਉੱਧਰੋਂ ਗੌਰਮੈਂਟ ਤੋਂ ਪੈਸੇ ਹੁੰਦੇ, ਇੱਧਰੋਂ ਵਧੀਆ ਦੀ ਭਾਰ ਚੱਕੀ ਜਾਂਦੇ ਹੋ, ਇਹ ਹੇਰਾ ਫੇਰੀ ਨਹੀਂ ਤੇ ਹੋਰ ਕੀ ਹੈ। ਸੋ ਇਸ ਕਰਕੇ ਮਤਲਬ ਅਸੀਂ ਸਾਡਾ ਅਸੀਂ ਮਨ ਦੇ ਮਗਰ ਲਾ ਕੇ ਨਾ ਜੋ ਜਦੋਂ ਵੀ ਕੰਮ ਕਰਦੇ ਹਾਂ ਹੇਰਾ ਫੇਰੀ ਦੇ, ਉਹ ਬਾਹਲੀ ਫਲਦੀ ਫੁੱਲਦੀ ਨਹੀਂ। ਮੈਂ ਤਾਂ ਕਦੇ ਅੱਜ ਤੱਕ ਫਲਦੀ ਫੁੱਲਦੀ ਦੇਖਿਆ ਨਹੀਂ ਕਿਸੇ ਦੇ। ਠੀਕ ਹੈ ਸਾਨੂੰ ਦੂਜਿਆਂ ਨੂੰ ਸਾਨੂੰ ਲੱਗਦਾ ਵੀ ਉਹ ਬੜੀ ਤਰੱਕੀ ਕਰ ਰਿਹਾ, ਪਰ ਮੇਰੇ ਖਿਆਲ 'ਚ ਜੇ ਤੁਸੀਂ ਉਹਨੂੰ ਉਹਦੇ ਨਾਲ ਰਹੋ ਨਾ, ਤੁਹਾਨੂੰ ਪਤਾ ਲੱਗਦਾ ਵੀ ਉਹ ਕਿੰਨਾ ਦੁਖੀ ਹੁੰਦਾ। 2 ਮਿੰਟ ਰਹਿ ਗਏ ਆਪਣੇ ਕੋਲ ਵੈਸੇ ਵੀ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਜਿੰਨਾ ਵੀ ਆਉਂਦਾ ਨਾ ਹੱਕ ਹਲਾਲ ਦੀ ਕਮਾਈ ਕਰੇ, ਤਾਂ ਕਿ ਅੱਖ ਮਿਲਾ ਕੇ ਤੁਸੀਂ ਗੱਲ ਕਰ ਸਕੋ। ਹੋ ਜਾਂਦੀ ਹੈ ਹੇਰਾ ਫੇਰੀ, ਹੋ ਜਾਂਦਾ ਕੋਈ ਝੂਠ ਫਰੇ, ਹੋ ਜਾਂਦੀ ਹੈ ਬੇਈਮਾਨੀ, ਪਰ ਰਾਤ ਨੂੰ ਜੇ ਪੈਣ ਲੱਗੇ ਤੁਸੀਂ 2 ਮਿੰਟ ਬੈਠੋ, ਜਦੋਂ ਰੱਬ ਨੂੰ ਯਾਦ ਕਰਦੇ ਹੋ ਸਵੇਰੇ ਉੱਠ ਕੇ, ਰਾਤ ਨੂੰ ਵੀ ਕਰੋ, ਸਾਰੇ ਦਿਨ ਦਾ ਪਛਤਾਪ ਕਰੋ, ਆਪਣੇ ਆਪ ਨੂੰ ਐਨਾਲਾਈਜ਼ ਕਰੋ, ਸੈਲਫ ਰੀਅਲਾਈਜ਼ ਕਰੋ ਕਿ ਅੱਜ ਮੈਂ ਕੀ ਕੀਤਾ, ਕਿੰਨੇ ਪੈਸੇ ਆਏ। ਘਰ ਵਾਲੀ ਹੈ ਤਾਂ ਉਹ ਹਸਬੈਂਡ ਨੂੰ ਪੁੱਛਣ ਦਾ ਨਹੀਂ, ਉਹਨਾਂ ਦਾ ਰਾਈਟ ਹੋਣਾ ਚਾਹੀਦਾ ਵੀ ਯਾਰੇ ਤੁਹਾਨੂੰ ਥੈਲੀਆਂ ਜਿਹੇ ਲਿਆ ਕੇ ਦਿੰਦੇ ਹੋ, ਕਿੱਥੋਂ ਹੁੰਦੇ ਨੇ ਪੈਸੇ, ਜਾਂ ਸਾਲਾਂ ਦੇ ਬਾਅਦ ਟੈਕਸ ਤਾਂ ਤੁਸੀਂ 5,000 ਨਹੀਂ ਗੌਰਮੈਂਟ ਨੂੰ ਦਿੰਦੇ, ਅਤੇ ਫਟਾਫਟ ਇੰਨੇ ਪੈਸੇ ਕਿੱਥੋਂ ਆਈ ਜਾਂਦੇ ਨੇ। ਸੋ ਜੇ ਡਾਕਟਰ ਆ ਵੀ ਕਿੰਨੀਆਂ ਫੀਸਾਂ ਲਈ ਜਾਂਦੇ ਨੇ, ਜੇ ਕੋਈ ਠੇਕੇਦਾਰ ਹੈ ਤਾਂ ਉਹ ਕਿੱਥੋਂ ਆਈ ਜਾਂਦੇ ਨੇ, ਜੇ ਕੋਈ ਮਿਨਿਸਟਰ ਹੈ ਉਹਨੂੰ ਗੌਰਮੈਂਟ ਵੀਜ਼ਾ ਦਿੱਤਾ ਹੁੰਦਾ, ਉਹਨੇ ਫਟਾਫਟ ਆਪਣੀ ਕੁੜੀ ਦੇ ਤੇਲ ਪਵਾਈ ਜਾਂਦਾ, ਫਿਰ ਅਖੀਰ 'ਚ ਫਸ ਜਾਂਦੇ ਨੇ। ਜਿਹੜੇ ਸੈਕਟਰੀ ਰੱਖਦੀਆਂ ਉਹਨਾਂ ਦੇ ਨਾਲ ਨਿਗਾਹ ਕੀ ਰੱਖਦੇ ਹੋ ਅਸੀਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਜਾਂ ਤਾਂ ਇਮਾਨਦਾਰੀ ਨਾਲ ਕਰੋਗੇ, ਜਿਵੇਂ ਮੈਂ ਪਹਿਲਾਂ ਕਿਹਾ ਵੀ ਇਮਾਨਦਾਰੀ ਨਾਲ ਕੀਤਾ ਬਹੁਤੇ ਅਮੀਰ ਤਾਂ ਨਹੀਂ ਬਣ ਸਕਦੇ, ਪਰ ਰੈਪੂਟੇਸ਼ਨ ਤੁਹਾਡੀ ਬੜੀ ਅਮੀਰ ਹੁੰਦੀ ਹੈ। ਮਰਨ ਤੋਂ ਬਾਅਦ ਪਿੱਠ ਦੇ ਪਿੱਛੋਂ ਲੋਕ ਇਹ ਯਾਦ ਕਰਦੇ ਵੀ ਜਿਹੜਾ ਬੰਦਾ ਇਹ ਨਾ ਸੱਚਾ ਸੁੱਚਾ, ਉਹਦੀ ਲੋਕ ਇੱਜ਼ਤ ਕਰਦੇ। ਜਿਹੜਾ ਬੇਈਮਾਨ ਹੁੰਦਾ ਮੂੰਹ 'ਤੇ ਤਾਰੀਫ ਕਰੀ ਜਾਂਦੇ, ਮੂੰਹ 'ਤੇ ਤਾਂ ਬਥੇਰੇ ਤਾਰੀਫ ਕਰਾ ਲੈਂਦੇ ਨੇ, ਪਰ ਪਿੱਛੋਂ ਕੋਈ ਪੁੱਛਦਾ ਨਹੀਂ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਜਿੰਨੀ ਵੀ ਹੋ ਸਕੇ ਨਾ ਹੱਕ ਹਲਾਲ ਦੀ ਕਮਾਈ ਕਰੀਏ, ਇਹਦੇ ਵਿੱਚ ਬਰਕਤ ਹੈ। ਬਰਕਤ ਹਮੇਸ਼ਾ ਉਹਦੀ ਕਹਿੰਦੇ, ਸ਼ਾਮ ਨੂੰ ਰੋਟੀ ਵੀ ਹਜਮ ਹੋਵੇ, ਹੱਸੋਂ ਵੀ ਖੇਡੋ ਪਰਿਵਾਰ ਦੇ ਵਿੱਚ ਬੈਠ ਕੇ, ਜਿੱਥੇ ਪਰਿਵਾਰ 'ਚ ਹਾਸਾ ਹੀ ਨਹੀਂ, ਗੁੱਸਾ ਲੜਾਈ ਝਗੜਾ ਨਫ਼ਰਤ ਹੈ, ਤੁਸੀਂ ਆਂਢ ਗੁਆਂਢ 'ਚ ਨਹੀਂ ਬੋਲ ਸਕਦੇ ਕਿਸੇ ਨਾਲ, ਆਂਢ ਗੁਆਂਢ ਦੀ ਕੋਈ ਮਦਦ ਨਹੀਂ ਕਰਦਾ, ਤੁਹਾਡਾ ਗੁਆਂਢੀ ਦੱਸ ਦਿੰਦਾ ਜਦੋਂ ਕੋਈ ਆਉਂਦਾ, ਕੋਈ ਤੁਹਾਡਾ ਗੈਸਟ ਆਵੇ, ਗੁਆਂਢੀ ਦੱਸਦਾ ਵੀ ਬੰਦੇ ਕਿੰਨੇ ਚੰਗੇ ਨੇ ਕਿੰਨੇ ਨਹੀਂ ਆ, ਕਿਸਦੀ ਹੈਲਪ ਕਰੋ ਇੱਕ ਦੂਜੇ ਦੀ, ਥੋੜ੍ਹਾ ਮੋਟਾ ਆਪਣੇ 'ਚੋਂ ਦਿਓ। ਆਹ ਹੁਣ ਫੂਡ ਬੈਂਕ ਬਣੇ ਨੇ, ਕਿੰਨਾ ਕੁ ਫਾਇਦਾ ਲੋਕਾਂ ਨੂੰ, ਜਿਹੜੇ ਬੰਦੇ ਅਫੋਰਡ ਨਹੀਂ ਕਰਦੇ, ਮਹਿੰਗਾਈ ਹੋ ਗਈ, ਉਹ ਜਾ ਕੇ ਉੱਥੋਂ ਲਿਆ ਸਕਦੇ ਨੇ, ਫੂਡ ਲਿਆ ਸਕਦੇ ਨੇ, ਹੈਲਪ ਹੋ ਜਾਂਦੀ ਹੈ। ਸੋ ਇਸ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਵੀ ਹੋ ਸਕੇ ਅੱਖ ਮਿਲਾ ਕੇ ਉਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਅਸੀਂ ਅੱਖ ਮਿਲਾ ਸਕੀਏ ਆਪਣੇ ਬੱਚਿਆਂ ਦੇ ਵਿੱਚ ਵੀ, ਆਪਣੇ ਸਮਾਜ ਦੇ ਵਿੱਚ ਵੀ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਅੱਜ ਦਾ ਸਮਾਪਤ ਹੋ ਗਿਆ ਟਾਈਮ, ਜੋ ਕੋਈ ਵੱਧ ਘੱਟ ਕੇ ਆ ਗਿਆ, ਮੈਂ ਬਿਲਕੁਲ ਕਿਸੇ ਨੂੰ ਨਹੀਂ ਕਿਹਾ, ਮੈਂ ਵੀ ਅਮੀਰ ਆਇਆ, ਨਾ ਸੋਚੋ ਮੈਂ ਲੱਲੂ ਹੀ ਹਾਂ ਵੀ ਗਰੀਬ ਹਾਂ, ਮੇਰੇ ਕੋਲ ਸਾਰਾ ਕੁਛ ਆ ਜੋ ਮਰਜ਼ੀ ਖਰੀਦਣਾ, ਪਰ ਹਾਂ ਜੋ ਮਰਜ਼ੀ ਗੌਰਮੈਂਟ ਛਾਪੇ ਮਾਰ ਲਏ, ਜੋ ਰੈਵਨਿਊ ਆ ਜੇ, ਜੋ ਆਇਆ ਇੱਕ ਇੱਕ ਪੈਨੀ ਦਾ ਹਿਸਾਬ ਕਿਤਾਬ ਹੈਗਾ ਆਪਣੇ ਕੋਲ, ਕੋਈ ਇੱਧਰੋਂ ਨਹੀਂ ਕੀਤਾ। ਹਾਂ ਬਾਹਲੇ ਅਮੀਰ ਨਹੀਂ, ਪਰ ਜਿਹੜੀ ਚੀਜ਼ ਚਾਹੀਏ ਉਹ ਮਿਲ ਜਾਂਦੀ ਹੈ,
with the sounds of our world in words and in music.
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं. हमारी लाइव 24 घंटे की नशियात के लिए विजिट कीजिए eawaz.com. लाइक करें फेसबुक पेज eawaz, डाउनलोड करें फ्री eawaz ऑफिशियल ऐप. रेडियो 770 AM, वॉइस ऑफ कम्युनिटी. फॉर मोर डिटेल्स विजिट eawaz.com.
तो क्या दुनिया से लेना धड़कन के जैसे तू सामने मेरे रहना एक थोड़ी यार मेरा मुझको दुनिया से
इश्क मेरा तू बेशक है, तुझ पे ही तो मेरा हक है। साथ छोड़ूंगा ना तेरे पीछे आऊंगा, छीन लूंगा या खुदा से मांग लाऊंगा, तेरे नाल तकदीरा लिखवाऊंगा, मैं तेरा बन जाऊंगा, मैं तेरा बन जाऊंगा। सौ तेरी मैं कसम यही खाऊंगा, किते वादे आनू मरा निभाऊंगा, तुझे हर बारी अपना बनाऊंगा, मैं तेरा बन जाऊंगा, मैं तेरा बन जाऊंगा।